करते वक्त रेफर कोड E10 का इस्तेमाल करें और अपनी पहली ट्रांजैक्शन पर 100 या उससे ज्यादा भेजने पर $20 कैशबैक हासिल करें। और बस यही नहीं, अपने दोस्तों और फैमिली को भी रेफर करें और हर रेफर पर आप दोनों पाएंगे $20-$20। तो आज ही विजिट करिए lamfi.com lemfi.com।
ਅਸੀਂ ਹਾਂ ਪੰਜਾਬੀ ਹਰ ਸਾਹ ਦੇ ਨਾਲ ਯਾਦ ਰਵੇ ਰੱਬਾ ਇਹ ਮਹਿਫਲ ਸਦਾ ਪੰਜਾਬੀਆਂ ਦੀ ਆਵਾਜ਼ ਰਵੇ
ਮਾਂ ਪੰਜਾਬੀ ਪਿਓ ਪੰਜਾਬੀ ਜਿਹੜਾ ਮੈਂ ਖਾਂਦਾ ਕਿਉਂ ਪੰਜਾਬੀ ਭਾਵੇਂ ਵਿੱਚ ਪਰਦੇਸ ਦੇ ਆ ਗਏ ਫਿਰ ਵੀ ਸੱਜਣੋ ਰਿਹੋ ਪੰਜਾਬੀ ਫਿਰ ਵੀ ਸੱਜਣੋ ਰਿਹੋ ਪੰਜਾਬੀ ਦਿਲ ਚ ਵਸਾਈ ਬੈਠੇ ਆਪਣੇ ਇਹ ਪਿੰਡਾਂ ਨੂੰ ਭੁੱਲਦੇ ਨਾ ਖੇਤਾਂ ਕੂਹਾਂ ਬੋੜਾਂ ਤੇ ਪਿੰਡਾਂ ਨੂੰ ਸੁਪਨੇ ਚ ਅਜੇ ਹਲ ਵਾਹੁੰਦੇ ਨੇ ਪੰਜਾਬੀ ਹਰ ਥਾਂ ਤੇ ਟੌਰ ਨਾਲ ਜਿਉਂਦੇ ਨੇ ਪੰਜਾਬੀ ਦੂਜੇ ਦੇ ਹੱਕ ਲਈ ਲੜਨਾ ਪੈ ਜੇ ਸੱਚ ਧਰਮ ਲਈ ਮਰਨਾ ਪੈ ਜੇ ਕਦੇ ਨਹੀਂ ਇਨਕਾਰ ਮਨਾ ਵਿੱਚ ਸਭ ਧਰਮਾਂ ਲਈ ਸਤਿਕਾਰ ਮਨਾ ਵਿੱਚ ਅਸੀਂ ਪੰਜਾਬੀ ਸ਼ੇਰ ਕਹਾਈਏ ਰੋਪ ਸਾਡਾ ਜਿੱਥੇ ਵੀ ਜਾਈਏ ਮਰਜ਼ੀ ਦੇ ਨਾਲ ਹਲ ਵਾਹੁੰਦੇ ਆ ਮਰਜ਼ੀ ਨਾਲ ਟਰੱਕ ਚਲਾਈਏ ਮਾਂ ਬੋਲੀ ਸਾਨੂੰ ਜਾਨੋ ਪਿਆਰੀ ਦਸਾਂ ਗੁਰਾਂ ਨੂੰ ਸੀਸ ਚੁਕਾਈਏ ਦਸਾਂ ਗੁਰਾਂ ਨੂੰ ਸੀਸ ਚੁਕਾਈਏ
ਆਰ ਕੇ ਐਂਟਰਟੇਨਮੈਂਟ ਦੀ ਪੇਸ਼ਕਸ਼ ਮਹਿਫਲ ਮਹਿਫਲ
दर्शन परसे गुरु के जन्म मरण दुख जाय होवे सिफत खसम दी नूर अरसो कुरसो चटी तोद डिठे सच्चे पातशाह मल जन्म जन्म दी सज्जन सचा पात शाहो सिर शाह दशाहो जिस पास बैठिया सोइए सबना दावे साहो सज्जन सचा पात शाहो सिर शाह ਜਿਸ ਪਾਸ ਬੈਠਿਆ ਸੋਈਐ ਸਭਨਾ ਦਾਵੇ ਸਤਨਾਮ ਸ਼੍ਰੀ ਕਾਹੂ ਗਰੀ ਗੋਦਰੀ ਨਾਹੀ ਆਹਿਰ ਕਵਾਦ ਨਾ ਕੀ ਜਰੇ ਮਨ ਸੁਕ੍ਰਿਤ ਕਰ ਕਰ ਲੀ ਜਰੇ ਮਨ ਕੁਮਾਰ ਏਕ ਜੋ ਮਾਟੀ ਗੂੰਧੀ ਬਹੁ ਵਿਦ ਬਾਣੀ ਲਾਈ ਕਾਹੁ ਮਹਿ ਮੋਤੀ ਮੁਕਤਾਲ ਰਾਖਨ ਕਉ ਦੀਆ ਮੁਗਦ ਕਹੈ ਤਨ ਮੇਰਾ ਜਮ ਕਾ ਡੰਡ ਮੂੰਡ ਮਹਿਲਾ ਗੈ ਖਿਨ ਮਹਿ ਕਰੈ ਨਿਭੇਰਾ ਹਰ ਜਨ ਉੱਤਮ ਭਗਤ ਸਦਾਵੈ ਆਗਿਆ ਮਨ ਸੁਖ ਪਾਈ ਤਿਸ ਭਾਵੈ ਸਤ ਕਰ ਮਨ ਪਾਣਾ ਮਨ ਵਸਾਈ ਕਹੈ ਕਬੀਰ ਸੁਨਹੋਰੇ ਸੰਤਾ ਗਟ ਭਾਰ ਚਟਾਰਾ ਲੈ ਗਇਓ ਤਰੀ ਤਾਗਰੀ ਛੁੱਟੀ ਕਹੈ ਕਬੀਰ ਸੁਨਹੋਰੇ ਸੰਤਾ ਗਟ ਭਾਰ ਚਟਾਰਾ ਲੈ ਗਇਓ ਤਰੀ ਤਾਗਰੀ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਏਐਮ 770 ਟਿਊਨ ਇਨ ਕਰ ਚੁੱਕੇ ਸਾਰੇ ਸਰੋਤਿਆਂ ਨੂੰ ਰੇਡੀਓ ਮਹਿਫਲ ਵਿਚ ਮੇਰੇ ਜਾਣੀ ਪੁਸ਼ਪਿੰਦਰ ਸਿੰਘ ਸੰਧੂ ਵੱਲੋਂ ਮਾਰਚ 21 ਦਿਨ ਸ਼ਨੀਵਾਰ ਨਾਨਕਸ਼ਾਹੀ ਸੰਮਤ 557 ਦੇ ਇਸ ਸ਼ੁਭ ਦਿਹਾੜੇ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ।
ਮੈਂ ਜਸਵਿੰਦਰ ਸਿੰਘ ਖੋਸਾ ਜੀ ਮੇਰੇ ਵੱਲੋਂ ਵੀ ਮਹਿਫਲ ਦੇ ਪੂਰੇ ਪਰਿਵਾਰ ਨੂੰ ਪਿਆਰ ਭਰੀ ਨਿੱਘੀ ਜੀ ਆ ਸਤਿ ਸ੍ਰੀ ਅਕਾਲ ਜੀ। ਅੱਜ ਸ਼ਨੀਵਾਰ ਦਾ ਦਿਨ ਹੈ ਜੀ, 10 ਵਜੇ ਤੋਂ ਲੈ ਕੇ ਜਿਹੜਾ ਸਾਡਾ ਗੁੱਡ ਮਾਰਨਿੰਗ ਸ਼ੋਅ ਹੈ ਜੀ, 12 ਵਜੇ ਤੱਕ ਤੁਹਾਡੇ ਨਾਲ ਸਾਂਝ ਰਹੂਗੀ ਮੈਂ ਤੇ ਮੇਰਾ ਛੋਟਾ ਵੀਰ ਪੁਸ਼ਪਿੰਦਰ ਸੰਧੂ, ਨਾਲ ਕੁਝ ਸਾਡੇ ਗੈਸਟ ਹੋਣਗੇ ਹਨੇਕ ਰਾਏ ਜੀ, ਕੁਝ ਗੱਲਾਂ ਬਾਤਾਂ ਕਰਨਗੇ, ਕੁਝ ਹੋਰ ਸਾਡੇ ਜਿਹੜੇ ਗੈਸਟ ਆ ਉਨ੍ਹਾਂ ਨਾਲ ਗੱਲਾਂ ਬਾਤਾਂ ਕਰਾਂਗੇ। ਪੰਜਾਬ ਦੇ ਵਿਚ ਜਿਵੇਂ ਜਿਵੇਂ ਇਲੈਕਸ਼ਨ ਆਈ ਜਾਂਦੀਆਂ ਉਵੇਂ ਉਵੇਂ ਪੰਜਾਬੀ ਚ ਕਹਿਣਗੂ ਧੂੰਆਂ ਨੀ ਧੁੱਖਦਾ, ਹੁਣ ਲਾਟਾਂ ਸ਼ੁਰੂ ਹੋ ਗਈਆਂ ਜੀ। ਨਵਾਂ ਮਸਲਾ ਆਇਆ ਜੀ ਲਾਲਜੀਤ ਭੁੱਲਰ ਹੋਣਾ ਦਾ ਜੀ, ਟਰਾਂਸਫਰ ਮਨਿਸਟਰ। ਮੈਂ ਅੱਗੇ ਕਿਹਾ ਵੀ ਉਨ੍ਹਾਂ ਨੂੰ ਇਹ ਸੀਗਾ ਵੀ ਸਾਰੀਆਂ ਪਾਰਟੀਆਂ ਨੇ ਕਹਿਣਾ ਅਸਤੀਫਾ ਦਿਓ ਅਸਤੀਫਾ ਦਿਓ, ਤੇ ਉਨ੍ਹਾਂ ਨੇ ਉਦੋਂ ਪਹਿਲਾਂ ਪਾਰਟੀਆਂ ਵਾਲੇ ਰੌਲਾ ਪਾਉਣ ਜਾਂ ਉਹਦੇ ਮੁੱਦਾ ਉਠਾਉਣ ਚੁੱਪ ਕਰਕੇ ਆਪ ਹੀ ਘਰੇ ਬਹਿ ਗਏ, ਅਸਤੀਫਾ ਦੇ ਦਿੱਤਾ। ਉਹਦੇ ਬਾਰੇ ਕਾਫੀ ਅੱਗੇ ਜਾ ਕੇ ਲੰਮੀ ਚੌੜੀ ਗੱਲਬਾਤ ਕਰਾਂਗੇ। ਇਹਦਾ ਅਸਲੀ ਕੀ ਵੇਰਵਾ, ਇਹਦੇ ਬਾਰੇ ਵੀਡੀਓ ਵੀ ਆਈ ਹੈ ਸੋਸ਼ਲ ਮੀਡੀਆ ਦੇ ਉੱਤੇ ਜੀ, ਜਿਹੜੇ ਬੰਦੇ ਨੇ ਖੁਦਕੁਸ਼ੀ ਕੀਤੀ ਆ ਉਹਨੇ ਆਪਣੀ ਵੀਡੀਓ ਪਾਈ ਹੈ ਜੀ। ਕੀ ਹੋ ਰਿਹਾ ਪੰਜਾਬ ਦੇ ਵਿਚ, ਕੀ ਅਸੀਂ ਚਾਹੁੰਦੇ ਹਾਂ ਕਿ ਜਾਂਦੇ ਜਾਂਦੇ ਵੀ ਅਸੀਂ ਹਰੇਕ ਚੀਜ਼ ਨੂੰ ਜਫਾ ਮਾਰ ਲਈਏ, ਪਤਾ ਨਹੀਂ ਮੁੜ ਕੇ ਆਉਣਾ ਜਾਂ ਨਹੀਂ ਆਉਣਾ, ਜਾਂਦੇ ਜਾਂਦੇ ਜੋ ਕੁਝ ਲੁੱਟ ਘਸੁੱਟ ਹੁੰਦੀ ਕਰ ਲਈਏ। ਦੂਸਰੇ ਪਾਸੇ ਜਿਹੜੇ ਬਿਜਲੀ ਬੋਰਡ ਆ ਜਿਹੜਾ ਸਾਡਾ ਉੱਥੋਂ ਦਾ, ਉਹਦੇ ਅਧਿਕਾਰੀ ਬੜੇ ਦੁਖੀ ਹੋ ਕਹਿੰਦੇ ਸਾਨੂੰ ਕੋਈ ਛੁੱਟੀ ਨਹੀਂ, ਹੁਣ ਕਹਿੰਦੇ ਆਹ ਵੀ ਕੰਮ ਨਿਬੇੜ ਦਿਓ ਆਹ ਵੀ ਕੰਮ ਨਿਬੇੜ ਦਿਓ। 4.5 ਸਾਲ ਸੁੱਤੇ ਪੈ ਰਹੇ ਆ ਤੇ ਹੁਣ ਉਨ੍ਹਾਂ ਨੂੰ ਹੈਗਾ ਭਾਈ ਆ ਸਾਰਾ ਕੁਛ ਵਿਖਾ ਕੇ ਪਿਛਲੇ 6 ਮਹੀਨਿਆਂ ਚ, ਤੇ ਲੋਕਾਂ ਨੂੰ ਖੁਸ਼ ਜਿਹਾ ਕਰਕੇ, ਤੇ ਭਾਈ ਸ਼ਾਇਦ ਹੋ ਸਕਦਾ ਵੋਟਾਂ ਪੈ ਜਾਣ, ਕਿਉਂਕਿ ਪਿਛਲੇ ਦਿਨੀ 2-4 ਜਿਹੜੇ ਲੋਕ ਆ ਉਹ ਬਿਆਨ ਦੇਣ ਲੱਗ ਗਏ ਭਾਈ ਭਗਵੰਤ ਮਾਨ ਦੀਆਂ ਕਈਆਂ ਹੋਈਆਂ ਗੱਲਾਂ ਚੇਤੇ ਰੱਖੋ। ਮਾਨ ਸਾਹਿਬ ਕਹਿੰਦੇ ਹੁੰਦੇ ਸੀ ਰੋੜਾ ਤੋਂ ਰੋੜਾ ਹੀ ਹੁੰਦਾ ਹੈ, ਠੀਕ ਆ ਇਹ ਆਉਣਗੇ ਇਹਨਾਂ ਤੋਂ ਸਵਾਲ ਕਰੋ, ਨਹੀਂ ਸਵਾਲਾਂ ਦੇ ਜਵਾਬ ਦਿੰਦੇ ਤਾਂ ਇਹਨਾਂ ਨੂੰ ਕਟਹਿਰੇ ਚ ਖੜਾ ਕਰੋ। ਤੇ ਉਹ ਕਹਿੰਦੇ ਮਾਨ ਸਾਹਿਬ 4 ਸਾਲ ਤੁਸੀਂ ਵੀ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ, ਤੇ ਹੁਣ ਕਿਉਂਕਿ ਉਦੋਂ ਤੁਹਾਡੀ ਪਹੁੰਚ ਸੀ, ਅਸੀਂ ਤੁਹਾਡੇ ਤੱਕ ਨਹੀਂ ਪਹੁੰਚ ਸਕਦੇ ਸੀ, ਤੁਹਾਡਾ ਜਿਹੜਾ ਸਰਕਾਰੀ ਸਿਸਟਮ ਆ ਜਾਂ ਤੁਹਾਡੀ ਸਿਕਿਉਰਿਟੀ ਆ ਉਹ ਬਹੁਤ ਜ਼ਿਆਦਾ ਮਜ਼ਬੂਤ ਸੀ, ਜਿਹੜੇ ਸੱਥਾਂ ਚੋਂ ਪਿੰਡਾਂ ਚੋਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਉਹ ਤਾਂ ਉਹਦੇ ਕਹਿਣ ਕੋ ਪਿੰਡ ਦੇ ਵਿੱਚੋਂ ਐਡੀ ਤਕੜੀ ਸਿਕਿਉਰਿਟੀ ਨਾਲ ਲੰਘ ਜਾਂਦੇ ਸੀ, ਗੱਲ ਤਾਂ ਕਿਸੇ ਨੇ ਕੀ ਕਰਨੀ ਸੀ। ਤੇ ਉਹ ਕਹਿੰਦੇ ਵੀ ਹੁਣ 3 ਮਹੀਨੇ ਰਹਿ ਗਏ ਆ, ਸਾਡੀ ਵਾਰੀ ਆਉਣ ਵਾਲੀ ਆ, ਫਿਰ ਅਸੀਂ ਪੁੱਛਾਂਗੇ। ਮੇਰਾ ਖਿਆਲ ਜਿਹੜੀ ਸਾਡੀ ਇਹ ਪਹਿਲਾ ਮੇਰਾ ਖਿਆਲ ਪੰਜਾਬ ਦਾ ਸੂਬਾ ਹੋਊ ਜਿੱਥੇ ਇੰਨੀ ਲੋਅ ਲੈਵਲ ਤੇ ਜਾ ਕੇ ਅਸੀਂ ਪੋਲੀਟਿਕਸ ਕਰਦੇ ਹਾਂ, ਕਿਉਂਕਿ ਇੱਕ ਦਿਨ ਕਿਸੇ ਨੇ ਬਿਆਨ ਦਿੱਤਾ ਬੜੇ ਜਿਹੜੇ ਆਪ ਵਾਲੇ ਸੀ ਉਹਨਾਂ ਨੇ ਲਿਖਿਆ ਜੀ ਮਾਨ ਸਾਹਿਬ ਦੀ ਵਾਈਫ ਬਾਰੇ ਉਨ੍ਹਾਂ ਨੇ ਆਹ ਬਿਆਨ ਦਿੱਤਾ, ਤੇ ਮੈਂ ਕਿਹਾ ਜੀ ਮਾਨ ਸਾਹਿਬ ਹੁਣੀ ਆਪ ਜਿਹੜੇ ਹਰਸਿਮਰਤ ਹੁਣਾਂ ਨੂੰ ਸਿਮਰੋ ਦੱਸਦੇ ਰਹੇ ਆ, ਬੜਾ ਕੁਝ ਬੋਲਦੇ ਰਹੇ ਆ। ਫਿਰ ਉਹ ਆ ਜੀ ਜਦੋਂ ਇੱਕ ਉਂਗਲ ਕਿਸੇ ਵੱਲ ਨੂੰ ਕਰਾਂਗੇ ਤੇ 3 ਉਂਗਲਾਂ ਤੁਹਾਡੇ ਵੱਲ ਨੂੰ ਆਉਣਗੀਆਂ। ਜਿੰਨਾ ਲੋਕਾਂ ਨੂੰ ਮਾਣ ਸੀ ਮਾਨ ਤੇ ਉਹ ਸਾਰਾ ਟੁੱਟ ਗਿਆ ਜੀ।
ਅਸਲ ਦੇ ਵਿਚ ਖੁਸਰ ਸਾਹਿਬ ਜਿੱਥੇ ਪੰਜਾਬ ਦੇ ਵਿਚ ਬਹੁਤ ਕੁਝ ਬੁਰਾ ਹੋਇਆ, ਕਰਪਸ਼ਨ ਦੇ ਵਿਚ ਵਾਧਾ ਹੋਇਆ, ਨਾਲ ਨਾਲ ਜਿਹੜੀ ਮੇਨ ਮੈਂ ਗੱਲ ਕਰਨੀ ਚਾਹੁੰਦਾ ਜਿਹੜੀ ਸਪੀਚ ਫਰੀਡਮ ਆਫ ਸਪੀਚ ਹੁੰਦੀ ਆ ਜੀ, ਉਹਦੇ ਉੱਤੇ ਬਹੁਤ ਵੱਡਾ ਹਮਲਾ ਹੋਇਆ। ਜਦੋਂ ਸਵੇਰੇ ਰੇਡੀਓ ਵੱਲ ਨੂੰ ਨਿਕਲੀ ਤਾਂ ਕੁਝ ਲੀਡਰ ਸਾਹਿਬਾਨ ਪਹਿਲਾਂ ਰਾਜ਼ੀ ਹੁੰਦੇ ਆ, ਬਾਅਦ ਦੇ ਵਿਚ ਪਤਾ ਨਹੀਂ ਕੋਈ ਦਬਾਅ ਹੈਗਾ, ਬਾਅਦ ਵਿਚ ਫੋਨ ਜਿਹੜੇ ਸਵਿਚ ਆਫ ਹੋ ਜਾਂਦੇ ਆ। ਮੈਂ ਲਾਲਜੀਤ ਭੁੱਲਰ ਨੂੰ ਵੀ ਟਰਾਈ ਕਰ ਰਿਹਾ ਸੀ, ਮੇਰੇ ਇਲਾਕੇ ਪੱਟੀ ਤੋਂ ਆ, ਲੇਕਿਨ ਫੋਨ ਲਗਾਤਾਰ ਸਵਿਚ ਆਫ ਆ ਰਿਹਾ। ਈਵਨ ਪੱਟੀ ਦੇ ਵਿਚ ਮੇਰੇ ਕਾਫੀ ਸੱਜਣ ਵਸਦੇ ਆ, ਔਰ ਕੋਈ ਵੀ ਗੱਲ ਕਰਨ ਲਈ ਤਿਆਰ ਨਹੀਂ ਹੈਗਾ, ਕਹਿੰਦੇ ਵੀ ਜੇ ਕਿਤੇ ਗੱਲ ਕਰਾਂਗੇ ਕਿਤੇ ਇਹਨਾਂ ਕੋਲ ਕਲਿੱਪ ਪਹੁੰਚ ਗਈ, ਪਰਚੇ ਜਿਹੜੇ ਦਰਜ ਹੋ ਜਾਂਦੇ ਆ। ਸੋ ਇੰਨਾ ਮਾੜਾ ਹਾਲ ਜਿਹੜਾ ਕਾਂਗਰਸ ਅਕਾਲੀ ਦਲ ਦੇ ਟਾਈਮ ਨਹੀਂ ਸੀ, ਹਾਲਾਂਕਿ ਸਵਾਲ ਬੜੇ ਉੱਠਦੇ ਆ, ਚਾਹੇ ਅਕਾਲੀ ਦਲ ਦੀ ਗੱਲ ਕਰੀਏ, ਬੇਅਦਬੀ ਕਾਂਡ ਦੇ ਉੱਤੇ ਸਵਾਲ ਹੁੰਦੇ ਆ, ਬਹਿਬਲ ਕਲਾਂ ਤੇ ਸਵਾਲ ਆਉਂਦੇ ਆ, ਕਰਪਸ਼ਨ ਦੇ ਸਵਾਲ ਆਉਂਦੇ ਆ, ਜੇ ਕਾਂਗਰਸ ਦੀ ਗੱਲ ਕਰੀਏ ਹੋਰ ਬੜਾ ਕੁਝ ਆਉਂਦਾ। ਲੇਕਿਨ ਫਰੀਡਮ ਆਫ ਸਪੀਚ ਜਿਹੜੀ ਬੈਨ ਖਾਸ ਤੌਰ ਤੇ ਇਸ ਰਾਜ ਦੇ ਵਿਚ ਹੋਈ, ਪਿਛਲੇ 4 ਸਾਲਾਂ ਦੇ ਵਿਚ ਹੋਈ ਆ, ਉਹ ਅੱਜ ਤੱਕ ਮੈਂ ਆਪਣੇ ਕਾਲਜ ਲਾਈਫ ਤੋਂ ਲੈ ਕੇ ਹੁਣ ਤੱਕ ਨਹੀਂ ਦੇਖੀ। ਮਾਨ ਗੋਇਲ ਹੁਣੀ ਇੱਕ ਜਿਹੜੇ ਬੜੇ ਵਧੀਆ ਪੱਤਰਕਾਰ ਸੀ ਪੰਜਾਬ ਦੇ, ਪਿਛਲੇ 2-3 ਮਹੀਨੇ ਪਹਿਲਾਂ ਮੇਰੇ ਖਿਆਲ ਉਨ੍ਹਾਂ ਦੇ ਉੱਤੇ ਪਰਚੇ ਦਰਜ ਹੋਏ ਸਿਰਫ ਇੱਕ ਖਬਰ ਲਾਉਣ ਦੇ ਪਿੱਛੇ ਜੀ।
ਇਹ ਆਪਣੇ ਸਾਡੇ ਇੱਥੇ ਬ੍ਰੌਡਕਾਸਟਿੰਗ ਕਰਦੇ ਆ ਜੀ ਰੰਗਲਾ ਪੰਜਾਬ ਦੇ ਨਾਲ,
ਉਹਨਾਂ ਦੇ ਪੱਤਰਕਾਰ ਜੀ ਮਿੰਟੂ ਗੁਰੂ ਸਰੀਆ ਤੇ ਵੀ
ਗੁਰੂ ਸਰੀਆ ਜੀ। ਇੱਕ ਟਾਈਮ ਕਿਹਾ ਜਾਂਦਾ ਸੀ ਮਿੰਟੂ ਗੁਰੂ ਸਰੀਆ ਬੜੇ ਧੜੱਲੇਦਾਰ ਪੱਤਰਕਾਰ ਆ, ਉਹ ਬੜੀ ਵਧੀਆ ਪੱਤਰਕਾਰੀ ਕਰਦੇ ਆ। ਕੀ ਗੱਲ, ਜਦੋਂ ਮੇਰੇ ਬਾਰੇ ਕੋਈ ਚੰਗਾ ਬੋਲਦਾ ਤੇ ਬੜਾ ਵਧੀਆ, ਤੇ ਜੇ ਕੋਈ ਮੈਨੂੰ ਕੁਐਸਚਨ ਪੁੱਛਦਾ ਤੇ ਫੜ ਕੇ ਪਰਚਾ ਕਰ ਦਿਓ। ਕਿਉਂਕਿ ਮੇਰਾ ਖਿਆਲ ਮੈਂ ਇੱਕ ਵਾਰੀ ਕਿਸੇ ਰੇਡੀਓ ਤੇ ਵੀ ਸੁਣਿਆ ਸੀ, ਮੈਂ ਆਪ ਵੀ ਗੱਲਬਾਤ ਕੀਤੀ ਸੀ, ਬਲਤੇਜ ਪੰਨੂ ਜੀ ਇਸ ਗੱਲ ਤੇ ਬੜਾ ਜ਼ੋਰ ਦਿੰਦੇ ਰਹੇ ਆ, ਕਿਉਂਕਿ ਉਹ ਬੜੀ ਅਣਧਾੜਕ ਪੱਤਰਕਾਰੀ ਕਰਦੇ ਰਹੇ, ਉਹ ਨਾ ਕਿਸੇ ਪਰਚੇ ਤੋਂ ਨਾ ਕਿਸੇ ਚੀਜ਼ ਤੋਂ ਡਰਦੇ ਨਹੀਂ ਹੁੰਦੇ ਸੀ। ਉਹ ਕਹਿੰਦੇ ਵੀ ਪੱਤਰਕਾਰ ਨੂੰ ਜਾਂ ਫਿਰ ਜੇ ਫਰੀਡਮ ਆਫ ਸਪੀਚ ਨੂੰ ਕੋਈ ਵੀ ਪਾਰਟੀ ਰੋਕਦੀ ਆ ਦੁਰਲਾਨਤ ਉਹਦੇ,
ਬਿਲਕੁਲ ਤੇ ਉਹੀ ਬਲਤੇਜ ਪੰਨੂ ਆ ਮੈਨੂੰ ਯਾਦ ਆ ਜਦੋਂ ਮਿੰਟੂ ਗੁਰੂਸਰੀਆ ਪੱਤਰਕਾਰੀ ਚ ਦੁਬਾਰਾ ਆਇਆ ਉਹਨਾਂ ਨੇ ਪੇਪਰ ਦਿੱਤੇ ਉਹਨਾਂ ਦੀ ਸਟੋਰੀ ਇਹਨਾਂ ਨੇ ਮੈਨੂੰ ਕਿਤਾਬ ਭੇਂਟ ਕੀਤੀ ਸੀ ਜੀ ਔਰ ਮੈਂ ਉਦੋਂ ਸਵਾਲ ਕੀਤੇ ਸੀ ਕਹਿੰਦੇ ਨਹੀਂ ਬਹੁਤ ਵਧੀਆ ਨਿਧੜਕ ਮੁੰਡਾ ਤੇ ਅੱਜ ਬਲਤੇਜ ਪੰਨੂ ਹੀ ਫਰੀਡਮ ਆਫ ਸਪੀਚ ਦੇ ਉੱਤੇ ਹਮਲਾ ਕਰਨ ਚ ਸਭ ਤੋਂ ਮੋਹਰੀ ਹੈਗੇ
ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਠੀਕ ਆ ਪੋਲੀਟਿਕਸ ਆਪਣੀ ਥਾਂ ਜੋ ਤੁਸੀਂ ਚੰਗੇ ਕੰਮ ਕੀਤੇ ਆ ਅਕਾਲੀਆਂ ਨੇ ਚੰਗੇ ਕੀਤੇ ਸੀ ਤੇ ਕਾਂਗਰਸ ਆ ਗਈ ਕਾਂਗਰਸ ਨੇ ਨਹੀਂ ਚੰਗੇ ਕੀਤੇ ਸੀ ਤੇ ਆਮ ਆਦਮੀ ਪਾਰਟੀ ਆ ਗਈ ਅਕਾਲੀਆਂ ਨੇ ਪਹਿਲੀ ਵਾਰੀ ਚੰਗੇ ਕੀਤੇ ਤੇ ਰਿਪੀਟ ਹੋ ਗਏ ਦੂਜੇ ਵਾਰੀ ਨਹੀਂ ਕੀਤੇ ਤਾਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਆ ਉਹਨਾਂ ਨੂੰ ਮੇਰਾ ਖਿਆਲ ਕਿਸੇ ਨਾਲ ਵੱਧ ਘੱਟ ਨਹੀਂ ਸੀ ਚੰਗੇ ਕੰਮ ਕਰੀ ਜਾਂਦੇ ਤੇ ਲੋਕਾਂ ਨੇ ਆਪੇ ਚੁਣ ਲੈਣਾ ਸੀ ਇਨ੍ਹਾਂ ਲੋਕਾਂ ਨਾਲ ਉਲਝਣ ਦੀ ਜਾਂ ਵੈਰ ਪਾਉਣ ਦੀ ਲੋੜ ਨਹੀਂ ਸੀ ਜੀ ਸਭ ਤੋਂ ਵੱਧ ਜੇ ਕਹਿ ਦਈਏ ਕਹਿੰਦੇ ਮਰਡਰ ਜਿਹੜੇ ਆ ਕਤਲ ਆ ਜਿਹੜੇ ਆ ਫਰੋਤੀਆਂ ਦਾ ਦੌਰ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਆਈ ਆ ਜਿੱਥੇ ਕਿ ਮੇਰਾ ਖਿਆਲ ਇਨਕਾਊਂਟਰ ਜਿਹੜੇ ਆ ਉਹ ਵੀ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੀ ਸਰਕਾਰ ਚ ਹੋਏ ਆ ਜਿਹੜੀ ਇਸ ਵੇਲੇ ਸਿੱਖਾਂ ਦੇ ਉੱਤੇ ਜਿਹੜਾ ਧੱਕਾ ਵੀ ਆ ਉਹ ਵੀ ਕਹਿੰਦੇ ਅੱਗੇ ਇੰਨਾ ਨਹੀਂ ਹੋਇਆ 84 ਤੋਂ ਬਾਅਦ ਜੇ ਹੋਇਆ ਤੇ ਪਹਿਲੀ ਵਾਰ ਆ ਜੇ ਪੰਜਾਬ ਦੇ ਨੌਜਵਾਨ ਤਾਂ 84 ਵੇਲੇ ਵੀ ਨਹੀਂ ਚੱਕ ਕੇ ਕਦੇ ਡਿਬਰੂਗੜ੍ਹ ਜਾਂ ਕਿਸੇ ਹੋਰ ਜੇਲ੍ਹਾਂ 'ਚ ਭੇਜੇ ਗਏ ਸੀ ਜਿਹੜੇ ਇੰਨਾ ਵਾਰੀ ਭੇਜੇ ਗਏ ਆ ਬੜਾ ਕੁਝ ਆ ਜੀ ਪਰ ਇਸ ਪੰਜਾਬ ਨੂੰ ਜਦੋਂ ਬੋਲਦਾ ਕੋਈ ਤੇ ਫਿਰ ਕੁਝ ਨਾ ਕੁਝ ਉਹਦੇ ਮੂਹਰੇ ਰੋੜੇ ਲੱਗ ਜਾਂਦੇ ਮੇਰਾ ਖਿਆਲ ਰਾਦਰ ਕੇ ਕਿਸੇ ਦੀ ਸਪੀਚ ਨੂੰ ਬੰਦ ਕਰੋਗੇ ਤੇ 10 ਲੋਕ ਹੋਰ ਆਪਣੀ ਚੌਧਰ ਚਮਕਾਉਣ ਨੂੰ ਤੁਹਾਡੇ ਗੇਸਟ ਬੋਲਣਗੇ ਰਾਦਰ ਕੇ ਉਹਦਾ ਤੁਸੀਂ ਜਵਾਬ ਦਿਓ ਤੁਹਾਡੇ ਕੋਲ ਸੁਲਝੇ ਹੋਏ ਪੱਤਰਕਾਰ ਆ ਤੁਹਾਡੇ ਕੋਲੇ ਅਪੀਲਾਂ ਦਲੀਲਾਂ ਦੇਣ ਨੂੰ ਬੜੇ ਵਧੀਆ ਵਧੀਆ ਬੰਦੇ ਆ ਪੰਨੂ ਸਾਹਿਬ ਹੁਣੀ ਆਪ ਬੜੇ ਦੂਰੋਂ ਦੇਸ਼ੀ ਆ ਹਰੇਕ ਗੱਲ ਦਾ ਜਵਾਬ ਦੇਣ ਨੂੰ ਤੇ ਮੇਰਾ ਖਿਆਲ ਉਹਨਾਂ ਨੂੰ ਹਰੇਕ ਗੱਲ ਦਾ ਜਵਾਬ ਦੇ ਦੇਣਾ ਚਾਹੀਦਾ ਸੀ ਜੇ ਕਿਸੇ ਨੇ ਵੱਧ ਘੱਟ ਕੀਤਾ ਇਸ ਤੋਂ ਕੋਈ ਪਰਚੇ ਕੱਟਦੇ ਜਾਂ ਹੋਰ ਕੁਝ ਕਰਦਾ ਲਓ ਜੀ ਪਰ ਜਿਵੇਂ ਜਿਵੇਂ ਦਿਨ ਨੇੜੇ ਆਈ ਜਾਂਦੇ ਆ ਉਵੇਂ ਉਵੇਂ ਜਿਹੜੀਆਂ ਪਾਰਟੀਆਂ ਜ਼ੋਰ ਫੜੀ ਜਾਂਦੀਆਂ ਜਿਹੜੀ ਪਿਛਲੇ ਦਿਨ ਭਾਜਪਾ ਦੀ ਰੈਲੀ ਸੀਗੀ ਜੀ ਉਹਦਾ ਹਜੇ ਵੀ ਕਹਿੰਦੇ ਥੋੜਾ ਥੋੜਾ ਸੇਕ ਪੰਜਾਬ ਦੇ ਬਹੁਤ ਸਾਰੇ ਲੀਡਰਾਂ ਦੇ ਕੰਨਾਂ ਚੋਂ ਨਿਕਲ ਰਿਹਾ ਕੁਝ ਕੁਧਰ ਜਾਣ ਦੀਆਂ ਗੱਲਾਂ ਕਰ ਰਹੇ ਆ ਕੁਝ ਕੇ ਕਹਿ ਰਹੇ ਆ ਕਿ ਭਾਈ ਹੁਣ ਜੇ ਆ ਹੀ ਗਏ ਆ ਤੇ ਹੋ ਸਕਦਾ ਧੱਕੇ ਨਾਲ ਸਰਕਾਰ ਬਣਾ ਜਾਣ ਦੂਜੇ ਪਾਸੇ ਭਗਵੰਤ ਮਾਨ ਹੋਣਾ ਨੇ ਵੀ ਉਹਨਾਂ ਦੇ ਚੰਗੇ ਵਿੰਗ ਕੱਸੇ ਆ ਪਿਛਲੇ ਦਿਨੀ ਭਾਈ ਉਹਨਾਂ ਨੂੰ ਵੀ ਸਾਰਾ ਪਤਾ ਪੰਜਾਬ ਬਾਰੇ ਕੀ ਆ ਸਾਡੀਆਂ GST ਨੀ ਮੋੜਦੇ ਪੰਜਾਬ ਨਾਲ ਧੱਕਾ ਕਰਦੇ ਆ ਜਿਹੜੇ ਪੰਜਾਬ ਨਾਲ ਧੱਕਾ ਕਰਦੇ ਤੇ ਉਹ ਪੰਜਾਬ ਦੇ ਕਿੱਥੋਂ ਹੋ ਸਕਣਗੇ ਦੂਜੇ ਪਾਸੇ ਕਿਸਾਨੀ ਮੋਰਚੇ ਦੀ ਵੀ ਗੱਲ ਕੀਤੀ ਗਈ ਆ ਜੀ ਕਿਸਾਨਾਂ ਨਾਲ ਤਾਂ ਹੋਇਆ ਹੀ ਧੱਕਾ ਜੀ ਜਿਹੜਾ ਬੰਦਾ ਆਪ ਭੁੱਖਾ ਰਹਿ ਕੇ ਕਿਸੇ ਦਾ ਪੇਟ ਪਾਲਦਾ ਹੋਵੇ ਨਾ ਜੀ ਉਹ ਦੇਵਤਾ ਹੁੰਦਾ
ਜੀ
ਤੇ ਕਿਸਾਨ ਇੱਕ ਦੇਵਤਾ ਰੂਪੀ ਲੋਕ ਆ ਚਾਹੇ ਸੈਂਟਰ ਸਰਕਾਰ ਲਾ ਲਓ ਤੇ ਪੰਜਾਬ ਸਰਕਾਰ ਅੱਗੇ ਇੰਨਾ ਧੱਕਾ ਨਹੀਂ ਕਰਦੀ ਸੀ ਜਿੰਨਾ ਐਤਕੀ ਹੋਇਆ
ਬਿਲਕੁਲ
ਐਤਕੀ ਪੰਜਾਬ ਸਰਕਾਰ ਨੇ ਵੀ ਬਹੁਤ ਜ਼ਿਆਦਾ ਧੱਕਾ ਕੀਤਾ ਕਦੇ ਇੰਨੀ ਕਿਸਾਨਾਂ ਦੀ ਪੰਜਾਬ ਸਰਕਾਰ ਤੋਂ ਕੁੱਟ ਨਹੀਂ ਪਈ ਸੀ ਜਿੰਨੀ ਐਤਕੀ ਪਈ ਆ ਪਿੰਡਾਂ ਵਿਚ ਜਾ ਕੇ ਸ਼ਰੇਆਮ ਕਹਿ ਕੇ ਵੀ ਇਹਨੂੰ ਚੱਕ ਲਓ ਉਹਦੀਆਂ ਲੱਤਾਂ ਬਾਹਾਂ ਤੋੜ ਦੇਣੀਆਂ ਜਾਂ ਹੋਰ ਕੁਝ ਕਰ ਦੇਣਾ ਸਿਰਫ ਇਹ ਕਿ ਇੱਕ ਸਾਡੇ ਬਈ ਜਿਹੜੇ ਸਿਰ ਦੇ ਸਾਈ ਆ ਉਹ ਸੱਤਾ ਵਿਚ ਆ ਤੇ ਸੱਤਾ ਦਾ ਨਸ਼ਾ ਜਿਹੜਾ ਸਭ ਤੋਂ ਮਾੜਾ ਹੁੰਦਾ ਇਹ ਜਦੋਂ ਆਉਂਦਾ ਕਹਿੰਦੇ ਉਦੋਂ ਬੰਦੇ ਦੀ ਮੱਤ ਮਾਰ ਦਿੰਦਾ ਫਿਰ ਜਦੋਂ ਜਾਂਦਾ ਉਦੋਂ ਕਹਿਰੀ ਫਿਰ ਬੰਦਾ ਹੀ ਮਾਰ ਦਿੰਦਾ ਜੀ ਕਿਉਂਕਿ ਪਰਚੇ ਇੰਨੇ ਪੈ ਜਾਂਦੇ ਆ ਜਾਂ ਫਿਰ ਇੰਨੀਆਂ ਕੁ ਗੱਲਾਂ ਹੋਰ ਹੋ ਜਾਂਦੀਆਂ ਜਿਹਦੇ ਕਰਕੇ ਬੰਦੇ ਨੂੰ ਫਿਰ ਆਪਦਾ ਆਲਾ ਦੁਆਲਾ ਭੁੱਲ ਜਾਂਦਾ ਪਰ ਇਸ ਵੇਲੇ ਜਿਹੜੇ ਸਰਵੇ ਆ ਸਰਵੇ ਮੁਤਾਬਕ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਜੇ ਥੋੜੀ ਜੀ ਕਾਂਗਰਸ ਥੋੜੀ ਜੀ ਇੱਕ ਵੜਿੰਗ ਸਾਹਿਬ ਹੋਣਾ ਦੇ ਬਿਆਨਬਾਜ਼ੀ ਬੰਦ ਕਰ ਦੇਵੇ ਤੇ ਇੱਕ ਥੋੜਾ ਜਿਹਾ ਇਤਫਾਕ ਕਰ ਲਏ ਤੇ ਇਨ੍ਹਾਂ ਦੇ ਨੰਬਰ ਕਾਫੀ ਵਧੀਆ ਬਾਕੀ ਅਜੇ ਬਹੁਤ ਦੂਰ ਪਿਆ ਜੀ ਅਕਾਲੀ ਦਲ ਜਿਹੜਾ ਉਹ ਵੀ ਆਪਣੀ ਪੂਰੀ ਇਸ ਵੇਲੇ ਦੁਆਰਾ ਪਰਤ ਬਣਾ ਰਿਹਾ ਜੀ ਡੇ ਬਾਈ ਡੇ ਦਿਨਪੁਰ ਰਾਤ ਉਹਨਾਂ ਨੇ ਇੱਕ ਕੀਤਾ ਚਾਹੇ ਆਪ ਹੋਇਆ ਚਾਹੇ ਮਜੀਠੀਆ ਸਾਹਿਬ ਹੋਣ ਬਾਦਲ ਸਾਹਿਬ ਹੋਣ ਜਿੰਨੇ ਵੀ ਇਨ੍ਹਾਂ ਦੇ ਪੁਰਾਣੇ ਲੀਡਰ ਆ ਜੀ ਪੁਰਾਣੇ ਜਰਨੈਲ ਆ ਜਿਹੜੇ ਸਾਰੇ ਦੁਆਰਾ ਸੁਰਜੀਤ ਹੋ ਗਏ ਆ ਤੇ ਪੂਰਾ ਜ਼ੋਰ ਲਾ ਰਿਹਾ ਜੀ
ਬਿਲਕੁਲ ਬਲਤੇਜ ਪੰਨੂ ਸਾਹਿਬ ਜੇ ਆਵਾਜ਼ ਸਾਡੀ ਸੁਣਦੇ ਹੋ ਵੈਸੇ ਤਾਂ ਤੁਹਾਨੂੰ ਸਾਰੀਆਂ ਵੀਡੀਓਜ਼ ਆਡੀਓਜ਼ ਪਹੁੰਚ ਜਾਂਦੀ ਮੈਂ ਵੱਡੇ ਬਾਈ ਜਸਵਿੰਦਰ ਖੋਸਾ ਸਾਡਾ ਸਭਾ ਤੇ ਸਾਡੇ ਸਵਾਲ ਜਦੋਂ ਮਰਜ਼ੀ ਓਪਨ ਆ ਸਾਡੇ ਵੱਲੋਂ ਟੋਰਾਂਟੋ ਵੱਲੋਂ ਆਮ ਆਦਮੀ ਦੇ ਪਿਛਲੇ 4 ਸਾਲਾਂ ਦੀ ਕਾਰਜਗਾਰੀ ਤੇ ਸਾਡੇ ਸਵਾਲ ਹੋਣਗੇ ਸਾਡੇ ਸਮੇਂ ਦੇ ਵਿਚ ਜਦੋਂ ਮਰਜ਼ੀ ਆ ਜਾਓ ਰੇਡੀਓ ਤੇ ਖੁੱਲੇ ਸਵਾਲ ਹੋਣਗੇ ਤੇ ਜਵਾਬ ਵੀ ਅਸੀਂ ਉਸੇ ਤਰੀਕੇ ਨਾਲ ਚਾਹੁੰਦੇ ਹਾਂ ਕਿ ਜੋ ਕੁਝ ਪੰਜਾਬ ਚ ਪਿਛਲੇ 4 ਸਾਲਾਂ ਚ ਹੋਇਆ ਬਹਿਬਲ ਕਲਾਂ ਦੀ ਗੱਲਬਾਤ ਤੁਸੀਂ ਬੜੀ ਕਰਦੇ ਹੁੰਦੇ ਸੀ ਮੈਂ ਪੜ੍ਹਦਾ ਹੁੰਦਾ ਸੀ ਲੇਕਿਨ ਬਾਅਦ ਵਿਚ ਮੁੱਦੇ ਕਿੱਥੇ ਗਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਏ ਉਨ੍ਹਾਂ ਦੀ ਗੱਲ ਕਿੱਥੇ ਗਈ ਅੰਮ੍ਰਿਤਸਰ ਦੇ ਐਨਕਾਊਂਟਰ ਦੀ ਗੱਲ ਕਿੱਥੇ ਗਈ ਭ੍ਰਿਸ਼ਟਾਚਾਰ ਦੀ ਗੱਲ ਕਿੱਥੇ ਗਈ ਕਰੋੜਾਂ ਅਰਬਾਂ ਦਾ ਕਰਜ਼ਾ ਜਿਹੜਾ ਪੰਜਾਬ ਦੇ ਸਿਰ ਵੱਧ ਗਿਆ ਉਹ ਕਿੱਥੇ ਗਿਆ ਜਲਾਲਜੀਤ ਭੁੱਲਰ ਨੇ ਅਸਤੀਫਾ ਦਿੱਤਾ ਪੱਟੀ ਹਲਕੇ ਦੇ ਵਿਚ ਤੁਸੀਂ ਉਸ ਇਲਾਕੇ ਤੋਂ ਔਰ ਇੱਕ ਆਦਮੀ ਵੱਲੋਂ ਆਤਮ ਹੱਤਿਆ ਕੀਤੀ ਆ। ਮੈਨੂੰ ਯਾਦ ਹੈ ਅਕਾਲੀ ਦਲ ਦੇ ਕਿਤੇ ਚਿੜੀ ਵੀ ਚੂਕਦੀ ਹੁੰਦੀ ਸੀ ਤੇ ਤੁਹਾਡੇ ਸਵਾਲ ਆ ਜਾਂਦੇ ਸੀ ਔਰ ਤੁਸੀਂ ਲੰਬਾ ਸਮਾਂ ਇੱਥੋਂ ਦੇ ਸਾਡੇ ਲੋਕਲ ਚੈਨਲ ਤੇ ਗੱਲਾਂ ਕਰਦੇ ਸੀ। ਅਸੀਂ ਕਹਿੰਦੇ ਆ ਜੀ ਸਾਡੀ ਆਵਾਜ਼ ਸੁਣੋ।
ਇੱਕ ਗੱਲ ਸੋਚਦਾ ਵੀ ਹੁਣ ਕੇਜਰੀਵਾਲ ਸਾਹਿਬ ਨੇ ਜਿਹੜਾ ਕਿਹਾ ਸੀ ਜੀ ਮੈਂ ਸਿਰਫ ਰੇਤਾ ਦੇ ਵਿੱਚੋਂ ਹੀ 14,000 ਕਰੋੜ ਦੀ ਇਨਕਮ ਕਰੂੰਗਾ, ਉਹ ਇਨਕਮ ਕਿੱਥੇ ਗਈ 14,000 ਕਰੋੜ ਵਾਲੀ? ਜਿਹਨੇ ਕਿਹਾ ਸੀ ਪੰਜਾਬ ਦਾ 2.5 ਸਾਲਾਂ ਦੇ ਵਿਚ 30% ਕਰਜ਼ਾ ਲੈ ਜੂ, ਉਹ ਕਰਜ਼ਾ ਲੈਣ ਦੀ ਬਜਾਏ 3 ਗੁਣਾ 30% ਲਾਉਣ ਦੀ ਬਜਾਏ ਕਿ 3 ਗੁਣਾ ਵੱਧ ਚੜ ਗਿਆ। ਉਹ ਕਿਉਂ ਚੜਿਆ? ਕੀ ਸਾਡੇ ਲੋਕ ਉਹਨਾਂ ਗੱਲਾਂ ਨੂੰ, ਵੈਸੇ ਤਾਂ ਜਦੋਂ ਜਿਵੇਂ ਜਿਵੇਂ ਇਲੈਕਸ਼ਨ ਆਈ ਜਾਣੀ ਆ ਮੇਰੇ ਖਿਆਲ ਬਹੁਤ ਸਾਰੇ ਲੋਕਾਂ ਨੇ ਕਲਿੱਪ ਕੱਢ ਕੇ ਆਲਰੇਡੀ ਰੱਖ ਲਏ ਹੋਣੇ ਜੇ ਨਾ ਡਿਲੀਟ ਕੀਤੇ ਹੋਏ, ਪਰ ਬਹੁਤ ਸਾਰੇ ਲੋਕਾਂ ਨੇ ਇਹ ਚੀਜ਼ਾਂ ਸੇਵ ਕੀਤੀਆਂ ਹੁੰਦੀਆਂ ਕਿ ਭਾਈ ਦਿੱਲੀ ਦੇ ਵਿਚ 2 ਟਰਮਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇੰਨਾ ਜ਼ਲੀਲ ਹੋਣਾ ਪਿਆ, ਸੁਪਰੀਮੋ ਦਾ ਹਾਰ ਜਾਣਾ, ਵੱਡੇ ਵੱਡੇ ਜਿਹੜੇ ਧਾਂਕੜ ਸੀਗੇ ਜਿਹੜੇ ਕਹਿੰਦੇ ਸੀ ਬਈ ਸਾਡੇ ਸਿਰ ਤੇ ਹੀ ਆਮ ਆਦਮੀ ਪਾਰਟੀ ਜਾਂ ਦਿੱਲੀ ਚੱਲਦਾ, ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣੀਆਂ, ਫਿਰ ਕੀ ਰੀਜ਼ਨ ਆ ਕਿ ਪੰਜਾਬ ਦੇ ਵਿਚ ਵੀ ਇਹ ਕੁਝ ਹੋਊਗਾ? ਦਿੱਲੀ ਦੇ ਲੋਕਾਂ ਨੂੰ 2 ਸਾਲ ਲੱਗ ਗਏ ਇਨ੍ਹਾਂ ਲੋਕਾਂ ਦਾ ਚਿਹਰਾ ਪਛਾਣਨ ਵਾਸਤੇ, ਤੇ ਹੋ ਸਕਦਾ 2 ਟਰਮਾਂ ਲੱਗ ਗਈਆਂ, ਪੰਜਾਬ ਦੇ ਲੋਕ ਜਿਹੜੇ ਆ 1 ਟਰਮ ਦੇ ਵਿਚ ਹੀ ਇਸ ਚੀਜ਼ ਦਾ ਨਿਖਾਰ ਦੇ ਦੇਣ, ਤੇ ਹੋ ਸਕਦਾ ਭਾਈ ਇਹ ਦੱਸ ਦੇਣ ਕਿ ਸਾਡੀ ਕਾਰਗੁਜ਼ਾਰੀ ਜਿਹੜੀ ਆ ਬਹੁਤ ਵਧੀਆ ਰਹੀ ਆ, ਆਹਾ ਚੀਜ਼ਾਂ ਅਸੀਂ ਕੀਤੀਆਂ। ਦੂਜੇ ਪਾਸੇ ₹1,000 ਦੇ ਕੇ ਬੀਬੀਆਂ ਨੂੰ ਖੁਸ਼ ਕੀਤਾ। ਚਲੋ ਚਖਹਿਰਾ ਸਾਹਿਬ ਵੀ ਚੰਗੇ ਫਸੇ ਹੋਏ ਆ ਉਸ ਸ਼ਬਦਾਵਲੀ ਤੇ, ਪਰ ਦੂਜੇ ਪਾਸੇ ਕੀ ਹੁਣ ਜਿਹੜਾ ਆਮ ਮੁੱਦਾ ਉੱਠ ਗਿਆ ਵੀ 1,000 ਨਹੀਂ ਲੈਣਾ 48,000 ਲੈਣਾ, ਕਿੰਨੇ ਕੁ ਬੰਦਿਆਂ ਨੂੰ 48 ਜੇ 48,000 ਦੇਣਗੇ ਤੇ 900 ਕਰੋੜ ਜਿਹੜਾ ਸਾਲ ਦਾ ਪਊਗਾ ਕਿ ਉਹਦਾ ਤਕਰੀਬਨ 3600 ਜਾਂ 4200 ਕਰੋੜ ਰੁਪਇਆ ਇਨ੍ਹਾਂ ਕੋਲੇ 4,500 ਕਰੋੜ ਰੁਪਇਆ ਦੇਣ ਨੂੰ ਹੈਗਾ ਖਜ਼ਾਨੇ ਚ। ਤਨਖਾਹਾਂ ਡਿਲੇ ਹੋ ਰਹੀਆਂ, ਯੂਨੀਵਰਸਿਟੀਆਂ ਦੇ ਜਿਹੜੇ ਆ VCS ਵੇਲੇ ਤੁਰੇ ਫਿਰਦੇ ਆ ਭਾਈ ਸਾਡੀਆਂ ਤਨਖਾਹਾਂ 2-2 ਮਹੀਨੇ ਟੀਚਰਾਂ ਦੀਆਂ ਬਿਹਾਈਂਡ ਆ, ਕਿਹੜੀ ਚੀਜ਼ ਕਿੱਥੋਂ ਕਿੱਥੋਂ ਪੂਰੀ ਕਰਕੇ ਕਿੱਧਰੋਂ ਕਿੱਧਰ ਨੂੰ ਕਰਾਂਗੇ? ਕਿੰਨਿਆਂ ਕਿਤੇ ਆਪਾਂ ਜਿਹੜੇ ਹੁਣ 4 ਮਹੀਨਿਆਂ ਚ ਅਗਲਿਆਂ ਚ ਸਕੰਜਾ ਕੱਸ ਕੇ ਦਿਨ ਭਰ ਰਾਤ ਉਹਨਾਂ ਦੀਆਂ ਦਿਹਾੜੀਆਂ ਲਵਾ ਕੇ ਕੰਮ ਪੂਰੇ ਕਰਾਂਗੇ? ਮੇਰਾ ਖਿਆਲ ਜੇ 4 ਸਾਲ ਸੀ ਚਲੋ 1-1.5 ਸਾਲ ਨਵੇਂ ਸੀ ਲੱਗ ਜਾਂਦਾ ਇਹਨਾਂ ਨੂੰ ਗੱਡੀਆਂ ਸਾਂਭਣ ਨੂੰ ਜਾਂ ਕੰਮ ਕਰਨ ਨੂੰ, ਤੇ ਉਦੋਂ ਬਾਅਦ 2 ਸਾਲ ਪਏ ਸੀ ਇਹਨਾਂ ਕੋਲ ਚੰਗੇ ਕਾਰਗੁਜ਼ਾਰੀ ਕਰਨ ਨੂੰ, ਪਰ ਉਹ ਨਹੀਂ ਹੋਈ। ਦਿਨ ਬਾਈ ਦਿਨ ਜਿਹੜੇ ਹਾਲਾਤ ਆ ਸਾਰਾ ਕੁਝ ਵਿਗੜਦਾ ਗਿਆ। ਗੈਂਗਸਟਰ ਅੱਗੇ ਵੀ ਸੀਗੇ ਜੀ, ਪਰ ਐਡੀ ਜ਼ਿਆਦਾ ਵੱਡੇ ਹੌਸਲੇ ਬੁਲੰਦ ਨਹੀਂ ਸੀ ਪੰਜਾਬ ਚ ਗੈਂਗਸਟਰਾਂ ਦੀ।
ਹਾਂ ਬਿਲਕੁਲ, ਸੋ ਆਮ ਆਦਮੀ ਪਾਰਟੀ ਤੇ ਖਾਸ ਤੌਰ ਤੇ ਜਿਹੜੀ ਪੰਜਾਬ ਦੀ ਪੁਲਿਸ ਆ ਉਹ ਵੀ ਸ਼ਿਕਵਾ ਜ਼ਾਹਿਰ ਕਰਦੀ, ਜਿੰਨੇ ਕੁ ਅਫਸਰ ਮੈਨੂੰ ਜਾਣਦੇ ਔਰ ਉਹਨਾਂ ਵੱਲੋਂ ਉਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਹੀ ਉੱਠੇ ਆ। ਸੋ ਫਿਰ ਇੱਕ ਵਾਰੀ ਦੁਬਾਰਾ ਕੋਈ ਵੀ ਨੁਮਾਇੰਦਾ ਸੀ ਬਲਤੇਜ ਕੱਲੇ ਨੂੰ ਨੀ ਕਹਿੰਦੇ, ਹੋਰ ਵੀ ਕਿਸੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਖਾਸ ਤੌਰ ਤੇ ਨੇੜੇ ਆ, ਜਦੋਂ ਮਰਜ਼ੀ ਸਾਡੇ ਕੋਲੋਂ ਸਮਾਂ ਮੰਗ ਲਿਓ। ਖੋਸਾ ਸਾਹਿਬ ਦੇ ਨੰਬਰ ਵੀ ਹੋਣਗੇ, ਮੇਰੇ ਵੀ ਨੰਬਰ ਹੈਗੇ ਆ, ਜਦੋਂ ਮਰਜ਼ੀ ਸਾਡੇ ਸਵਾਲ ਹੋਣਗੇ। ਸੋ ਜਿਹੜੀ ਖੋਸਾ ਸਾਹਿਬ ਗੱਲ ਹੁੰਦੀ ਆ ਖਾਸ ਤੌਰ ਤੇ ਸਮਝ ਆ ਜਾਣੀ ਚਾਹੀਦੀ ਪੰਜਾਬ ਵਾਲੇ ਨੂੰ, ਜਿਹੜੇ ਪੈਸੇ ਇਨ੍ਹਾਂ ਨੇ ਵਾਅਦੇ ਕੀਤੇ ਆ ਉਹ ਸਾਰੇ ਦਾ ਸਾਰਾ ਬੋਝ ਖਜ਼ਾਨੇ ਤੇ ਉਹਨਾਂ ਲੋਕਾਂ ਤੇ ਹੀ ਪੈਣਾ, ਕਿਉਂਕਿ ਘੁੰਮ ਕੇ ਉਹ ਲੋਕਾਂ ਦਾ ਹੀ ਪੈਸਾ ਹੁੰਦਾ ਜਿਹੜਾ ਕਰਜ਼ਿਆਂ ਦੇ ਰੂਪ ਦੇ ਵਿਚ ਵਾਪਸ ਦੇਣਾ ਪੈਂਦਾ। ਫਿਰ ਨਾਲ ਨਾਲ ਜੇ ਆਪਾਂ ਕਾਰਗੁਜ਼ਾਰੀ ਦੀ ਗੱਲ ਕਰੀਏ, ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ, ਰਾਜਾ ਵੜਿੰਗ ਹੋਣਾ ਦਾ ਜਿਹੜਾ ਰਿਪੋਰਟ ਕਾਰਡ ਜੀ ਇਸ ਟਾਈਮ ਪੰਜਾਬ ਦੇ ਵਿਚ ਬਹੁਤ ਮਾੜਾ ਹੈਗਾ, ਹਾਲਾਂਕਿ ਰਾਹੁਲ ਗਾਂਧੀ ਹੁਣਾਂ ਨੇ ਘੁਰਕੀ ਵੱਟੀ ਆ, ਲੇਕਿਨ ਜੇ ਆਉਣ ਵਾਲੇ ਸਮੇਂ ਦੇ ਵਿਚ ਥੋੜਾ ਜਿਹਾ ਕਾਂਗਰਸ ਸੁਧਾਰ ਹੋਇਆ, ਕਿੰਨੇ ਧੜੇ ਬਣੇ, ਸੁਖਪਾਲ ਖਹਿਰਾ ਹੋਣਾ ਦਾ, ਪ੍ਰਤਾਪ ਬਾਜਵੇ ਹੋਣਾ ਦਾ, ਜਾਂ ਰਾਜਾ ਵੜਿੰਗ ਹੋਣਾ, ਜੇ ਇਕੱਠੇ ਹੁੰਦੇ ਆ ਤਾਂ ਹੋ ਸਕਦਾ ਜਿਹੜੀਆਂ ਆਉਣ ਵਾਲੀਆਂ ਇਲੈਕਸ਼ਨ ਨੇ ਉਹਦੇ ਵਿਚ ਕਾਂਗਰਸ ਦੁਬਾਰਾ ਪੰਜਾਬ ਤੇ ਕਾਬਜ਼ ਹੋਵੇ। ਦੂਜੇ ਪਾਸੇ ਅਕਾਲੀ ਦਲ ਜਿਹੜੀ ਆ ਜੀ ਉਹ ਵੀ ਪੱਬਾਂ ਭਾ ਰਿਹਾ, ਸੁਖਬੀਰ ਬਾਦਲ ਹੋਣੀ ਜਾਂ ਬਿਕਰਮ ਮਜੀਠੀਆ ਹੋਣੀ ਵੀ ਇੱਕ ਸਟਰੋਂਗ ਕੇਡਰ ਦੇ ਤੌਰ ਤੇ ਅੱਜ ਨਜ਼ਰ ਆਉਂਦੇ ਆ, ਉਹਨਾਂ ਦੇ ਬਿਆਨ ਵੀ ਆਉਂਦੇ ਆ, ਲੇਕਿਨ ਕੁੱਲ ਮਿਲਾ ਕੇ ਜਿਸ ਤਰੀਕੇ ਨਾਲ ਪੰਜਾਬ ਦੀ ਗੱਲ ਆਉਂਦੀ ਆ, ਆਮ ਆਦਮੀ ਪਾਰਟੀ ਨੇ ਜਿਹੜਾ ਝੂਠ ਤੂਫਾਨ ਬੋਲ ਕੇ ਰਿਪੀਟ ਕਰਨ ਦੀ ਕੋਸ਼ਿਸ਼ ਕਰਨੀ ਆ, ਲੇਕਿਨ ਜੇ ਕਾਂਗਰਸ ਐਂਡਲੇ ਓਵਰ ਜਿਹੜੇ ਵਧੀਆ ਖੇਡਗੀ ਤਾਂ ਮੈਚ ਜਿਹੜਾ ਦੁਬਾਰਾ ਕਾਂਗਰਸ ਦੇ ਪੈਲੇ ਚ ਆ ਸਕਦਾ।
ਜੀ ਜਿਸ ਤਰ੍ਹਾਂ ਤੁਸੀਂ ਗੱਲਬਾਤ ਕੀਤੀ ਆ, ਜਿਹੜਾ ਪੈਸਾ ਸਾਨੂੰ ਮਿਲਣਾ ਸਾਡਾ ਹੀ ਆ
ਜੀ,
ਫਿਰ ਵੀ ਸਾਡਾ ਜੁੱਤੀ ਵੀ ਸਾਡੀ ਸਿਰਫ ਮਾਰਨ ਵਾਲਾ ਕੋਈ ਹੋਰ ਹੋਣਾ। ਹਾਂ ਤੇ ਇਹ ਦੇਖ ਲਓ ਵੀ ਤੁਸੀਂ ਆਪਣੀ ਜੁੱਤੀ ਆਪਦੇ ਸਿਰ ਚ ਕਿਸੇ ਹੋਰ ਤੋਂ ਪਵਾਉਣੀ ਚਾਹੁੰਦੇ ਹੋ, ਭਾਈ ਜਿਹੜਾ ਇਹ ਕਰਜ਼ਾ ਤੁਹਾਡੇ ਸਿਰ ਚੜ੍ਹਨਾ, ਤੁਹਾਡੀਆਂ ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਜਨਰੇਸ਼ਨਾਂ, ਜਾਂ ਫਿਰ ਜਿਹੜੇ 2-2, 4-4 ਕਿੱਲੇ ਆਉਂਦੇ ਆ, ਇਹ ਨਾ ਕਹਿ ਦਿਓ ਤੁਹਾਡੀ ਆ। ਜਦੋਂ ਪੰਜਾਬ ਤੇ ਕਰਜ਼ਾ ਆ ਗਿਆ ਨਾ, ਫਿਰ ਉਹ ਕਰਜ਼ੇ ਥੱਲੇ ਆ ਜਾਣੀ ਆ, ਕਿਉਂਕਿ ਸਟੇਟ ਆਫ ਲੈਂਡ ਆ ਜਾਂਦੀ ਆ ਜੀ। ਬਹੁਤ ਸਾਰੀਆਂ ਲੋਕਾਂ ਨੂੰ ਗੱਲਾਂ ਦਾ ਪਤਾ ਨਹੀਂ ਹੁੰਦਾ। ਅਸੀਂ ਇਸੇ ਤਰ੍ਹਾਂ ਗੱਲਬਾਤ ਕਰਦੇ ਰਹਿਣਾ ਲੋਕ ਜੀ, ਛੋਟੀ ਜਿਹੀ ਰਿਕਾਰਡਡ ਕਮਰਸ਼ਲ ਤੇ ਉਸ ਤੋਂ ਬਾਅਦ ਵਾਪਸ ਆਉਂਦੇ ਆ। ਤੁਸੀਂ ਕੋਈ ਵੀ ਗੱਲਬਾਤ ਕਰਨੀ ਚਾਹੁੰਦੇ ਹੋ, ਸਟੂਡੀਓ ਦਾ ਨੰਬਰ 416-620-1778, ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ 647-872-4900 6478724900 ਤੇ ਪ੍ਰੋਗਰਾਮ ਸੁਣ ਸਕਦੇ ਹੋ ਤੇ ਕੋਈ ਵੀ ਗੱਲਬਾਤ ਕਰਨੀ ਹੈ ਸਟੂਡੀਓ ਵਿਚ 416-620-1778 ਇੱਕ ਛੋਟੀ ਰਿਕਾਰਡਡ ਕਮਰਸ਼ੀਅਲ ਫਿਰ ਇਸ ਤੋਂ ਬਾਅਦ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਤੁਹਾਡੇ ਨਾਲ
ਹਰੇਕ ਇਲਾਕੇ ਵਿਚ ਏਸ਼ੀਅਨ ਫੂਡ ਸੈਂਟਰ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਖੁੱਲ ਗਈਆਂ ਹਨ ਜਿੱਥੋਂ ਕਿ ਤੁਸੀਂ ਕੈਨੇਡੀਅਨ ਤੇ ਭਾਰਤੀ ਗਰੋਸਰੀ ਇੱਕੋ ਛੱਤ ਹੇਠੋਂ ਖਰੀਦ ਸਕਦੇ ਹੋ।
ਮੈਂ ਵੀ ਸੁਣਿਆ ਸਾਫ਼ ਸੁਥਰੀ ਗਰੋਸਰੀ ਤੇ ਸੇਲ ਵਰਗਾ ਮਾਹੌਲ ਹੁੰਦਾ ਹੈ। ਕੋਈ ਵੀ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਮੇਜਰ ਨੱਥ ਜੀ ਨੂੰ 416-740-3262 ਤੇ।
ਸੈਮਟਨ ਸਮਾਰਟ ਮੋਰਗੇਜ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਪੈਸੇ ਦੀ ਜ਼ਰੂਰਤ ਪੈ ਗਈ ਹੈ ਜਾਂ ਕਿਸੇ ਵੀ ਤਰ੍ਹਾਂ ਦੇ ਫੰਡ ਚਾਹੀਦੇ ਹੈ ਤੇ ਬਿਲ ਸ਼ਰਮੇ ਨਾਲ ਗੱਲਬਾਤ ਕਰ ਸਕਦੇ ਹੋ। ਮੋਰਗੇਜ ਤੋਂ ਨਾ ਹੋ ਚੁੱਕੀ ਹੈ ਤੇ ਫਿਕਰ ਕਰਨ ਦੀ ਲੋੜ ਨਹੀਂ। ਸੈਮਟਨ ਸਮਾਰਟ ਮੋਰਗੇਜ ਬਿਲ ਸ਼ਰਮਾ ਫਸਟ ਸੈਕੰਡ ਥਰਡ ਮੋਰਗੇਜ ਪ੍ਰਾਈਵੇਟ ਫੰਡ ਚਾਹੀਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਲੈਣਾ ਤੇ ਪੈਸੇ ਥੁੜ ਗਏ ਆ ਕਾਲ ਕਰ ਸਕਦੇ ਹੋ
905-505-9095-564-0049 ਜਾਂ ਫਿਰ ਪਹੁੰਚ ਸਕਦੇ ਹੋ 1200 ਲੋਰੀਮਾ ਡਰਾਈਵ ਯੂਨਿਟ ਨੰਬਰ 10 ਮਿਸਿਸਾਗਾ ਦੇ ਵਿੱਚ ਬਿਲ ਸ਼ਰਮਾ।
ਮੇਰਾ ਫੇਵਰੇਟ ਦਾਲ ਮੱਖਣੀ ਗਾਰਲਿਕ ਨਾਨ ਪਨੀਰ ਟਿੱਕਾ ਮਸਾਲਾ।
ਅਰੇ ਕਿਆ ਹੁਆ ਤੁਮਕੋ ਨੀਂਦ ਮੇ ਕਿਆ ਖਾਈ ਜਾ ਰਹੀ
ਹੋ? ਸੋਰੀ ਮੁਝੇ ਲਗਾ ਮੈਂ ਬ੍ਰਾਡਸ ਮੇ ਡਾਈਨ ਇਨ ਕਰ ਰਹੀ ਹੂੰ।
ਚਲੋ ਫਿਰ ਚਲੇ ਔਰ ਤੁਹਾਰੇ ਇਸ ਸਪਨੇ ਕੋ ਸੱਚ ਕਰੇ।
ਦ ਬੈਸਟ ਡਾਈਨ ਇਨ ਐਕਸਪੀਰੀਅੰਸ ਇਨ GTA ਵਿਦ ਬ੍ਰਾਡਸ। ਬ੍ਰਾਡਸ ਬੁਵੇ ਏਅਰਪੋਰਟ ਲੋਕੇਸ਼ਨ ਇਜ਼ ਨਾਓ ਓਪਨ ਅੰਡਰ ਲੇਟ ਨਾਈਟ। ਅਬ ਆਏਗਾ ਅਸਲੀ ਖਾਨੇ ਮੇ ਮਜ਼ਾ ਜਬ ਮਿਲੇਗੀ ਆਪਕੀ ਸਾਰੀ ਫੇਵਰੇਟ ਡਿਸ਼ਿਸ ਵੋ ਵੀ ਗਰਮਾ ਗਰਮ ਐਂਡ ਡਿਲੀਸ਼ੀਅਸ ਫੋਲੋਇੰਗ ਆਲ ਸੇਫਟੀ ਪ੍ਰੋਟੋਕਾਲਸ। ਡਾਈਨ ਇਨ ਵਿਦ ਬ੍ਰਾਡਸ ਟੁਡੇ।
ਕੀ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ?
ਕੀ ਤੁਹਾਨੂੰ ਰੈਂਟਲ ਕਾਰ ਚਾਹੀਦੀ ਹੈ?
ਕਿਸੇ ਵੀ ਤਰ੍ਹਾਂ ਦੀ ਕਾਰ ਜਾਂ ਟਰੱਕ ਰੈਂਟਲ ਕਰਨ ਵਾਸਤੇ ਸਿਟੀ ਕਾਰ ਅਤੇ ਟਰੱਕ ਰੈਂਟਲ ਦਾ ਨਾਮ ਚੇਤੇ ਰੱਖੋ।
ਇਹ ਨਵੀਆਂ ਕਾਰਾਂ ਰੈਂਟਲ ਉੱਤੇ ਦਿੰਦੇ ਹਨ ਅਤੇ ਇੰਸ਼ੋਰੈਂਸ ਕੰਪਨੀ ਤੋਂ ਪੈਸੇ ਆਪ ਹੀ ਲੈ ਲੈਂਦੇ ਹਨ। ਟਰੱਕ ਡਰਾਈਵਰ ਵੀਰਾਂ ਲਈ ਖੁਸ਼ਖਬਰੀ, ਹੁਣ 16 ਫੁੱਟ ਵਾਲਾ ਬਾਕਸ ਟਰੱਕ ਸਿਰਫ ਇੰਸ਼ੋਰੈਂਸ ਸਮੇਤ $1500 ਪ੍ਰਤੀ ਮਹੀਨਾ ਸਪੈਸ਼ਲ ਤੇ ਰੈਂਟ ਕਰੋ। ਟਰੱਕ ਦੀ ਮੇਨਟੇਨੈਂਸ ਅਤੇ ਵੇਅਰ ਐਂਡ ਟੇਅਰ ਦੀ ਫਿਕਰ ਬਗੈਰ ਕੰਮ ਤੇ ਜਾਓ। ਪਿਛਲੇ ਲੰਬੇ ਸਮੇਂ ਤੋਂ ਰੈਂਟਲ ਦਾ ਕੰਮ ਕਰਦੇ ਆ ਰਹੇ ਵਿਕਰਮ ਸਿੰਘ ਕੰਦੋਲਾ ਨਾਲ ਅੱਜ ਹੀ 416-800-1222 ਤੇ ਗੱਲ ਕਰੋ। ਜੀ ਹਾਂ, ਕੰਦੋਲਾ ਸਾਹਿਬ ਦਾ ਨੰਬਰ ਇੱਕ ਵਾਰੀ ਫੇਰ ਨੋਟ ਕਰੋ 416-800-1222।
ਦੇਸੀ ਦਵਾਈਆਂ ਦਾ ਚਮਤਕਾਰ, ਇਹਨਾਂ ਦਵਾਈਆਂ ਦੇ ਨਾਲ ਡੋਡੇ, ਅਫੀਮ, ਚਰਸ, ਗਾਂਜਾ, ਸ਼ਰਾਬ ਅਤੇ ਹਰ ਤਰ੍ਹਾਂ ਦਾ ਨਸ਼ਾ ਬਿਨਾਂ ਤਕਲੀਫ ਤੋਂ ਛਡਾਇਆ ਜਾਂਦਾ ਹੈ। ਦੇਸੀ ਜੜੀ ਬੂਟੀਆਂ ਨਾਲ ਤਿਆਰ ਕੀਤਾ ਗਿਆ ਹਰਬਲ ਵਾਇਗਰਾ, ਜਿਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਔਰਤਾਂ ਤੇ ਮਰਦਾਂ ਦੇ ਗੁਪਤ ਰੋਗਾਂ ਦਾ ਤਸੱਲੀ ਬਖਸ਼ ਇਲਾਜ ਕੀਤਾ ਜਾਂਦਾ ਹੈ। ਜੋੜਾਂ ਦਾ ਦਰਦ ਅਤੇ ਮਾਈਗ੍ਰੇਨ ਹੈ ਤਾਂ ਬਿਲਕੁਲ ਘਬਰਾਓ ਨਾ, ਬਸ ਕਾਲ ਕਰੋ 416-425-0138। ਦੇਸੀ ਦਵਾਈਆਂ ਦਾ ਚਮਤਕਾਰ।
Taj has been serving since 1992. Medium to high-end bedrooms, sofa sets, mattresses, rugs, and accessories.
Just call, no interest.
Stevens Furniture. Call 905-790-0560.
Wajib Kimta, quality furniture. 905-790-0560.
Stevens Furniture.
Jihan, Stevens Furniture.
ਫਰੈਸ਼ ਫੂਡ ਸੈਂਟਰ ਹਾਈਵੇ 10 ਤੇ ਮੇਰਫੀਲਡ ਜਾਂ ਫਿਰ ਹਾਈਵੇ 10 ਦੇ ਕੈਨੇਡੀ ਦੇ ਆਸ ਪਾਸ ਨਵੇਂ ਘਰਾਂ ਵਿੱਚ ਮੂਵ ਹੋਏ ਪੰਜਾਬੀਆਂ ਲਈ ਖੁਸ਼ਖਬਰੀ, ਤੁਹਾਡੀ ਸੇਵਾ ਵਿੱਚ ਖੁੱਲ ਚੁੱਕਾ ਹੈ ਫਰੈਸ਼ ਫੂਡ ਸੈਂਟਰ। ਤੁਸੀਂ ਹਰੀਆਂ ਤਾਜ਼ੀਆਂ ਸਬਜ਼ੀਆਂ ਅਤੇ ਫਲ, ਸਾਫ਼ ਸੁਥਰੀਆਂ ਦਾਲਾਂ, ਫਰੋਜ਼ਨ ਫੂਡ ਵੱਡੀ ਮਾਤਰਾ ਦੇ ਵਿੱਚ ਅਤੇ ਸਸਤਾ ਖਰੀਦ ਸਕਦੇ ਹੋ। ਘਰ ਵਿੱਚ ਬਰਤਨਾਂ ਦੀ ਜ਼ਰੂਰਤ ਹੈ ਅਤੇ ਹੋਰ ਕਿਸੇ ਵੀ ਪ੍ਰਕਾਰ ਦੇ ਘਰੇਲੂ ਸਮਾਨ ਦੀ ਜ਼ਰੂਰਤ ਹੈ ਤਾਂ ਤੁਸੀਂ ਪਹੁੰਚ ਸਕਦੇ ਹੋ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਲਡਰ ਦੇ ਵਿੱਚ 905-843-2224।
ਹਫਤੇ ਦੇ ਸੱਤੇ ਦਿਨ ਖੁੱਲੇ ਤੇ ਕੌਣ ਫਿਰ ਇਹਨਾਂ ਨੂੰ ਭੁੱਲੇ? ਤੁਸੀਂ ਕਦੇ ਵੀ ਟਰੱਕ ਜਾਂ ਟ੍ਰੇਲਰ ਦੀ ਰਿਪੇਅਰ ਕਰਾਉਣੀ ਚਾਹੁੰਦੇ ਫਿਰ ਇੱਕ ਨਾਂ ਤੇ ਨੰਬਰ ਜ਼ਰੂਰ ਚੇਤੇ ਰੱਖਿਓ, ਗਿੱਲ ਟਰੱਕ ਟ੍ਰੇਲਰ ਰਿਪੇਅਰ ਸ਼ਾਪ। ਟਰੱਕ ਦੀ ਟ੍ਰੇਲਰ ਦੀ ਰਿਪੇਅਰ ਕਰਾਉਣੀ ਹੈ, ਰੋਡ ਸਰਵਿਸ ਲੈਣੀ ਚਾਹੁੰਦੇ ਹੋ ਤੇ ਕਾਲ ਕਰ ਲਿਓ ਗਿੱਲ ਟਰੱਕ ਟ੍ਰੇਲਰ ਰਿਪੇਅਰ ਸ਼ਾਪ ਤੇ। ਹੋਰ ਕੋਈ ਵੀ ਜਾਣਕਾਰੀ ਵਾਸਤੇ 905-458-3455 ਮਾਈਨਰ ਜਾਂ ਮੇਜਰ ਰਿਪੇਅਰ ਕਰਾਉਣੀ ਚਾਹੁੰਦੇ ਹੋ, ਗਿੱਲ ਟਰੱਕ ਟ੍ਰੇਲਰ ਰਿਪੇਅਰ ਸ਼ਾਪ 905-458-3455 ਤੇ ਗੱਲਬਾਤ ਕੀਤੀ ਜਾ ਸਕਦੀ ਹੈ।
ਸ਼ੁੱਧ ਖੋਏ ਤੋਂ ਨੇ ਤਾਜ਼ੇ ਬਣੇ, ਕਿਸ ਸਵੀਟ ਦੇ ਨੇ ਸਵਾਦ ਖਰੇ, ਕਿਸ ਸਵੀਟ ਦੇ ਨੇ ਸਵਾਦ ਖਰੇ।
ਤਾਜ਼ੀਆਂ ਸ਼ੁੱਧ ਤੇ ਪਿਓਰ ਵੈਜੀਟੇਰੀਅਨ ਮਿਠਾਈਆਂ ਗਿਲਸ ਸਵੀਟ ਫੈਕਟਰੀ ਤੋਂ ਨੇ ਆਈਆਂ। ਬਰਥਡੇ, ਐਨੀਵਰਸਰੀਜ਼, ਵੈਡਿੰਗ, ਪੂਜਾ ਪਾਠ ਅਤੇ ਹਰ ਖਾਸ ਓਕੇਜ਼ਨ ਲਈ ਹੋਲਸੇਲ ਪ੍ਰਾਈਸ ਤੇ ਸਵੀਟਸ ਲੈਣ ਲਈ ਯਾਦ ਰੱਖੋ ਗਿਲਸ ਸਵੀਟ ਫੈਕਟਰੀ।
ਇੱਥੋਂ ਤੁਸੀਂ ਤਾਜ਼ੇ ਸਮੋਸੇ ਵੀ ਲੈ ਸਕਦੇ ਹੋ,
ਹਫਤੇ ਦੇ 7 ਦਿਨ ਖੁੱਲਦਾ ਹੈ।
ਗਿਲਸ ਸਵੀਟਸ ਤੋਂ ਤੁਸੀਂ ਕੈਟਰਿੰਗ ਵੀ ਕਰਵਾ ਸਕਦੇ ਹੋ।
ਕਾਲ ਕਰੋ 905-799-2616, 905-799-2616।
ਸਟੈਂਡਰਡ ਸਵੀਟ ਐਂਡ ਸਨੈਕਸ ਤੁਹਾਡੇ ਘਰ ਵਿੱਚ ਕੋਈ ਵੀ ਸਮਾਗਮ ਹੈ ਤੇ ਮਠਿਆਈ ਲੈਣਾ ਚਾਹੁੰਦੇ ਹੋ ਜਾਂ ਫਿਰ ਵੈਜੀ ਕੇਕ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਪਹੁੰਚ ਸਕਦੇ ਹੋ 2570 ਡੈਰੀ ਰੋਡ ਈਸਟ ਮਾਰਟਨ ਵਿੱਚ ਜਾਂ ਕਾਲ ਕਰੋ 905-605-8381 ਸਟੈਂਡਰਡ ਸਵੀਟ ਐਂਡ ਸਨੈਕਸ।
ਮੈਂ ਕਿਹਾ ਜੀ ਇੰਨੇ ਪਰੇਸ਼ਾਨ ਕਿਉਂ ਹੋ, ਕਾਰੋਬਾਰ ਤਾਂ ਠੀਕ ਠਾਕ ਚੱਲ ਰਿਹਾ ਸਾਡਾ।
ਉਹ ਤਾਂ ਠੀਕ ਆ ਪਰ ਅਕਾਊਂਟ ਤੇ ਟੈਕਸ ਦਾ ਹਿਸਾਬ ਤਾਂ ਮੇਰੇ ਵੱਸੋਂ ਬਾਹਰ ਆ
ਜੀ। ਮੈਂ ਮਿਸਿਸ ਗੁਪਤਾ ਤੋਂ ਸੁਣਿਆ ਕਿ ਉਹਨਾਂ ਦੇ ਕਾਰੋਬਾਰ ਦਾ ਸਾਰਾ ਹਿਸਾਬ ਕਿਤਾਬ ਨਾ HB ਅਕਾਊਂਟਿੰਗ ਦੇ ਜਸਪਾਲ ਸਿੰਘ ਕਰਦੇ ਨੇ।
ਅਕਾਊਂਟਿੰਗ, ਬੁੱਕ ਕੀਪਿੰਗ, ਪਰਸਨਲ ਔਰ ਕਾਰਪੋਰੇਟ ਟੈਕਸ, CRA ਆਡਿਟ ਰਿਵਿਊ ਤੇ ਹਰ ਤਰ੍ਹਾਂ ਦੇ ਬਿਜ਼ਨਸ ਸੋਲੂਸ਼ਨ ਲਈ ਅੱਜ ਹੀ ਮਿਲੋ
HP ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼, 2980 ਡਰਿਊ ਰੋਡ, ਮਾਰਟਨ, ਗੁਰੂਘਰ ਦੇ ਨੇੜੇ, ਗ੍ਰੇਟ ਪੰਜਾਬ ਬਿਜ਼ਨਸ ਸੈਂਟਰ, ਸਵੀਟ ਨੰਬਰ 225। HP ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼, ਕਾਲ ਕਰੋ 905-672-8802, 905-672-8802, HP ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼।
ਵੈਲਕਮ ਟੂ ਰਿਟਸ ਫਰਨੀਚਰ ਦੇ 20,000 ਸਕੇਅਰ ਫੀਟ ਸ਼ੋਰੂਮ ਤੇ, ਜਿੱਥੇ ਐਸ਼ਲੀ ਸੀਲੀ ਕੈਨੇਡੀਅਨ ਮੇਡ ਹਾਈ ਐਂਡ ਲਗਜ਼ਰੀ ਫਰਨੀਚਰ ਤੇ ਲੱਗ ਗਈ ਹੈ 40-70% ਆਫ ਸੇਲ। $500 ਦੀ ਪਰਚੇਸ ਤੇ ਫ੍ਰੀ ਗਿਫਟ। ਥਿੰਕ ਫਰਨੀਚਰ, ਥਿੰਕ ਰਿਟਸ ਫਰਨੀਚਰ। ਮੀਟ ਰੋਹਿਤ ਦਾ ਯੈਸ ਮੈਨ, ਬਿਕੋਜ਼ ਵੀ ਡੋਂਟ ਮੈਚ ਦਾ ਪ੍ਰਾਈਸ, ਵੀ ਬੀਟ ਇਟ।
ਵਿਜ਼ਿਟ 5200 ਡਿਕਸੀ ਰੋਡ, ਡਿਕਸੀ ਐਂਡ ਮੈਥਿਸਨ ਇੰਟਰਸੈਕਸ਼ਨ, ਮਿਸਿਸਾਗਾ, 905-232-7489।
ਰਿਟਸ ਫਰਨੀਚਰ।
ਰੱਬ ਨਾ ਕਰੋ ਤੁਸੀਂ ਕਿਸੇ ਵੀ ਕ੍ਰਿਮੀਨਲ ਮੁਸੀਬਤ ਵਿੱਚ ਫਸ ਗਏ, ਫੌਜਦਾਰੀ ਕੇਸ, ਧੋਖਾਧੜੀ ਦੇ ਕੇਸ ਵਿੱਚ ਫਸ ਗਏ ਜਾਂ ਦਾਰੂ ਪੀ ਕੇ ਗੱਡੀ ਚਲਾਉਂਦੇ ਪੜ ਗਏ, ਤਾਂ ਲਖਵਿੰਦਰ ਸਿੰਘ ਨੂੰ ਫੋਨ ਕਰੋ 416-905-55-55, 416-904-5555।
ਜੀ ਇੱਕ ਵਾਰੀ ਫਿਰ ਤੋਂ ਨਿੱਘਾ ਸਵਾਗਤ ਔਰ ਸ਼ਨੀਵਾਰ ਦੀ ਸਵੇਰ ਦੀ ਮਹਿਫਲ ਦੇ ਵਿੱਚ ਸਾਡੇ ਵੱਲੋਂ ਨਿੱਘੀ ਜੀ ਆ, ਨਾਲ ਨਾਲ ਜਿੱਥੇ ਪੰਜਾਬ ਦੀ ਗੱਲ ਆ, ਨਾਲ ਨਾਲ C-12 ਦੀ ਗੱਲਬਾਤ ਵੀ ਕਰਾਂਗੇ। ਔਰ ਇੱਕ RCMP ਨੂੰ ਕਲੀਨ ਚਿੱਟ ਜਿਹੜੀ ਇੱਕ ਵਾਰੀ ਮਿਲੀ, RCMP ਨੇ ਕਿਹਾ ਵੀ ਜਿਹੜੀ ਭਾਰਤ ਦੀ ਇੰਟਰਫੇਰੈਂਸ ਆ ਉਹ ਕੈਨੇਡਾ ਦੇ ਮਸਲਿਆਂ ਵਿੱਚ ਨਹੀਂ ਹੈਗੀ। ਸਵਾਲ ਇਹ ਨਹੀਂ ਸਮਝ ਆਉਂਦਾ ਕਿ ਪਹਿਲਾਂ ਉਹੀ RCMP ਸੀ ਜਿਨ੍ਹੇ ਜਿਹੜੀ ਇੱਕ ਰਿਪੋਰਟ ਦਿੱਤੀ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਜਿਹੜੀ ਇੰਟਰਫੇਰੈਂਸ ਹੈਗੀ ਆ, ਔਰ ਹੁਣ ਕੁਝ ਕੁ ਮਹੀਨਿਆਂ ਦੇ ਮਾਰਕ ਕਾਰਨੀ ਦੇ ਦੌਰੇ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਭਾਰਤ ਆ ਉਹਦੇ ਵਿੱਚ ਸ਼ਾਮਲ ਨਹੀਂ ਹੈਗਾ। ਸੋ ਇਹਨਾਂ ਮੁਲਕਾਂ ਚ ਵੀ ਜਿਹੜਾ ਇਹ ਘਟਨਾਵਾਂ ਹੋਣ ਲੱਗ ਗਈਆਂ, ਇੱਕ ਤਰੀਕੇ ਨਾਲ ਚੇਂਜ ਜਿਹੜੀਆਂ ਆਉਣ ਲੱਗੀਆਂ ਜੀ।
ਜਦੋਂ ਕਿ ਸ਼ਰੇਆਮ ਅਮਰੀਕਾ ਨੇ ਰੰਗੇ ਹੱਥੀ ਬੰਦੇ ਫੜੇ ਆ, ਬੰਦਿਆਂ ਨੂੰ ਸਜ਼ਾਵਾਂ ਹੋ ਰਹੀਆਂ, ਬੰਦੇ ਮੰਨ ਰਹੇ ਆ ਅਦਾਲਤਾਂ ਦੇ ਵਿੱਚ ਕਿ ਸਾਡਾ ਲੈਣ ਦੇਣ ਹੈਗਾ
ਜੀ,
ਤੇ ਦੂਜੇ ਪਾਸੇ ਲਿਬਰਲ ਗੌਰਮੈਂਟ ਦੇ ਯੂ ਟਰਨ ਮਾਰਨ ਦੇ ਨਾਲ ਠੀਕ ਆ, ਹੋ ਸਕਦਾ ਜਿਹੜੇ ਇੰਡੀਆ ਤੇ ਕੈਨੇਡਾ ਦੇ ਰਿਸ਼ਤੇ ਵਧੀਆ ਹੋ ਜਾਣ, ਚੰਗੇ ਹੋ ਜਾਣ, ਪਰ ਯੂ ਟਰਨ ਮਾਰਨ ਦੇ ਨਾਲ ਹੋ ਸਕਦਾ ਕਿ ਲਿਬਰਲ ਪਾਰਟੀ ਨੂੰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਨੁਕਸਾਨ ਹੋਵੇ, ਕਿਉਂਕਿ ਹੁਣ ਇਸ ਚੀਜ਼ ਨੂੰ ਝੁਠਾਇਆ ਨਹੀਂ ਜਾ ਸਕਦਾ। ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਤਿੰਨ ਵਾਰੀ ਇਹ ਹੋ ਚੁੱਕਾ ਜੀ। ਪਹਿਲੀ ਵਾਰ ਏਅਰ ਇੰਡੀਆ ਦੇ ਬੰਬ ਕਾਂਡ ਵੇਲੇ ਬੜਾ ਕੁਝ ਜੀ ਆ ਗਿਆ, ਸੀਸਿਸ ਨੇ ਬੜੀਆਂ ਰਿਪੋਰਟਾਂ ਪੇਸ਼ ਕੀਤੀਆਂ, ਸਭ ਨੇ ਰਿਪੋਰਟ ਪੇਸ਼ ਕੀਤਾ, ਬੱਬਰ ਖਾਲਸਾ ਤੋਂ ਲੈ ਕੇ ਬੱਬਰ ਖਾਲਸਾ ਹੋਣਾ ਤੋਂ ਲੈ ਕੇ ਜੀ, ਫਿਰ ਉਸ ਤੋਂ ਬਾਅਦ ਬਾਗੜੀ ਹੋਣਾ ਤੋਂ ਲੈ ਕੇ ਜੀ, ਪਰਦਮਨ ਸਿੰਘ ਪਿਛਲੇ ਦਿਨੀ ਉਨ੍ਹਾਂ ਦਾ ਮਰਡਰ ਹੋ ਗਿਆ ਸੀ, ਖਾਲਸਾ ਕ੍ਰੈਡਿਟ ਯੂਨੀਅਨ ਦੇ ਕਰਤਾ ਧਰਤਾ ਉਨ੍ਹਾਂ ਦਾ ਨਾਂ, ਬੜੇ ਲੋਕਾਂ ਦਾ ਨਾਂ ਜੀ, ਕੁਝ ਕੁ ਲੋਕਾਂ ਨੂੰ ਸਜ਼ਾਵਾਂ ਹੋਈਆਂ, ਉਸ ਤੋਂ ਬਾਅਦ ਕਈ ਯੂ ਟਰਨਾਂ ਵੱਜੀਆਂ, ਫਿਰ ਜਦੋਂ ਸਾਰਾ ਕੁਝ ਪਾਰਦਰਸ਼ੀ ਚ ਕਰਨ ਦਾ ਮੌਕਾ ਦਿੱਤਾ ਗਿਆ ਤੇ ਪੇਪਰ ਲੱਭੇ ਨਹੀਂ, ਇਨ੍ਹਾਂ ਮੁਲਕਾਂ ਦੇ ਵਿੱਚ ਪੇਪਰ ਨਾ ਲੱਭਣੇ ਚੰਗੀ ਗੱਲ ਨਹੀਂ। ਫਿਰ ਉਸ ਤੋਂ ਬਾਅਦ ਫਿਰ ਇੱਕ ਮਸਲਾ ਚੰਗਾ ਉਠਿਆ, ਉਹ ਵੀ ਇਸੇ ਤਰ੍ਹਾਂ ਨੱਪਿਆ ਗਿਆ, ਤੇ ਥਰਡ ਮਸਲਾ ਜਿਹੜਾ ਸੀਗਾ ਇਹ ਹਰਜੀਤ ਸਿੰਘ ਨਿੱਜਰ ਹੋਣਾ ਦਾ ਸੀਗਾ ਜੀ, ਉਹਦੇ ਬਾਰੇ ਜਿੱਥੇ ਟਰੂਡੋ ਸਾਹਿਬ ਹੋਣਾ ਨੇ ਸ਼ਰੇਆਮ ਪਾਰਲੀਮੈਂਟ ਦੇ ਵਿੱਚ ਕਿਹਾ, ਸਾਰਾ ਕੁਝ ਕਿਹਾ ਕਿ RCMP ਸੱਚ ਬੋਲਦੀ ਆ ਕਿ ਟਰੂਡੋ ਸਾਹਿਬ ਝੂਠ ਬੋਲਦੇ ਆ, ਜੇ ਟਰੂਡੋ ਸਾਹਿਬ ਝੂਠ ਬੋਲਦੇ ਆ ਤੇ ਉਨ੍ਹਾਂ ਤੇ ਕੁਝ ਨਾ ਕੁਝ ਤਾਂ ਸਕੰਜਾ ਕੱਸਿਆ ਜਾਣਾ ਚਾਹੀਦਾ, ਕਿਉਂਕਿ ਦੋ ਮੁਲਕਾਂ ਦਾ ਵਾਦ ਵਿਵਾਦ ਸ਼ੁਰੂ ਕਰਾ ਦਿੱਤਾ ਉਨ੍ਹਾਂ ਨੇ। ਇਹਦੇ ਬਾਰੇ ਕਾਫੀ ਲੰਮੀ ਚੌੜੀ ਅੱਗੇ ਜਾ ਕੇ ਗੱਲਬਾਤ ਕਰਾਂਗੇ, ਸਾਡੇ ਕੁਝ ਸਰੋਤੇ ਲਾਈਨ ਤੇ ਉਨ੍ਹਾਂ ਨੂੰ ਵੀ ਗੱਲਬਾਤ ਕਰਾਂਗੇ। ਨਾਲ ਦੀ ਨਾਲ ਜਿਹੜਾ ਇਸ ਵੇਲੇ ਪੰਜਾਬ ਦੇ ਵਿੱਚ ਆ ਜੀ, ਸਪੈਸ਼ਲ ਤੌਰ ਤੇ ਇਲੈਕਸ਼ਨਾਂ ਦਾ ਮਾਮਲਾ, ਉਹਦੇ ਬਾਰੇ ਗੱਲਬਾਤ ਕਰਾਂਗੇ। ਬਿੱਲ C-12 ਦੀ ਗੱਲਬਾਤ ਕੀਤੀ ਹੈ ਪੁਸ਼ਪਿੰਦਰ ਜੀ ਹੋਣਾ ਨੇ, ਉਹਦੇ ਬਾਰੇ ਅੱਗੇ ਜਾ ਕੇ ਗੱਲ ਕਰਾਂਗੇ। ਲੋਕ ਡਰੇ ਬਹੁਤ ਆ, ਜੋ ਇਸ ਵੇਲੇ ਰਿਪੋਰਟਸ ਆ ਰਹੀਆਂ USA ਨਾਲੋਂ ਵੱਧ ਕੈਨੇਡਾ ਦੇ ਵਿੱਚ ਡਿਪੋਰਟੇਸ਼ਨ ਹੋ ਰਹੀ ਆ, ਚੁੱਪ ਚਪੀਤੇ ਰਾਤ ਨੂੰ ਫੜਿਆ, ਪਤਾ ਹੁੰਦਾ ਕਿੱਥੇ ਰਹਿੰਦਾ ਕੀ ਨਹੀਂ, ਟਿਕਟ ਬੁੱਕ ਆ, ਓਹਦੇ ਕਹਿਣੇ ਕੋਲ ਡਿਟੇਨ ਸੈਂਟਰ ਚ ਲੈ ਕੇ ਗਏ ਤੇ ਸ਼ਾਮ ਦੀ ਫਲਾਈਟ ਦੇ ਵਿਚ ਤੋਰ ਦਿੱਤਾ। ਇਹ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਜੀ, ਇਹ ਆਪਾਂ ਚੀਜ਼ਾਂ ਤੇ ਵੀ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਮੇਰੇ ਖਿਆਲ
ਪੰਜਾਬ ਆਪਾਂ ਜੁੜਦੇ ਹਾਂ ਗੁਰਦਿੱਤ ਲੋਹਣਾ ਦੇ ਨਾਲ, ਸੀਨੀਅਰ ਅਕਾਲੀ ਲੀਡਰ ਕੈਨੇਡਾ ਦੇ ਔਰ ਪੰਜਾਬ ਚ, ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ। ਔਰ ਜਿਹੜੀ ਸੀਬੀਐਸਈ ਦੀ ਰਿਪੋਰਟ ਆ, ਅਗਲੇ ਹਫ਼ਤੇ ਕੋਸ਼ਿਸ਼ ਕਰਾਂਗੇ ਸਾਡੇ ਇੱਥੇ ਸੱਜਣ ਸੀਬੀਐਸਈ ਕਿੰਨੀ ਕੁ ਡੈਪੋਟੇਸ਼ਨ ਜਿਹੜੀ ਆ ਇਸ ਮੁਲਕ ਦੀ ਧਰਤੀ ਤੋਂ ਹੁੰਦੀ ਆ। ਹਾਲਾਂਕਿ ਕਈ ਵਾਰੀ ਸਵਾਲ ਉੱਠਦੇ ਆ ਵੀ ਡੈਪੋਟੇਸ਼ਨ ਬਹੁਤ ਘੱਟ, ਨਹੀਂ ਜੀ, ਡੈਪੋਟੇਸ਼ਨ ਬਹੁਤ ਜ਼ਿਆਦਾ ਵਾ ਔਰ C12 ਦੇ ਨਾਲ ਜਿਹੜੀ ਆ ਡੈਪੋਟੇਸ਼ਨ ਆਉਣ ਵਾਲੇ ਦਿਨਾਂ ਚ ਹੋਰ ਵਧੇਗੀ। ਸੋ ਅਗਲੇ ਹਫ਼ਤੇ ਆਪਾਂ ਲੈ ਕੇ ਆਵਾਂਗੇ ਸਾਡੀ ਟੀਮ ਦੇ ਸੀਨੀਅਰ ਮੈਂਬਰ, ਉਨ੍ਹਾਂ ਨੂੰ ਪੁੱਛਾਂਗੇ ਵੀ ਕੀ ਹਾਲਾਤ ਇਸ ਟਾਈਮ C12 ਤੋਂ ਪਹਿਲਾਂ ਤੇ C12 ਤੋਂ ਬਾਅਦ ਹੈਗੇ।
ਪੁਸ਼ਪਿੰਦਰ ਜੀ, ਜਿਹੜਾ C12 ਬਿੱਲ ਆ ਉਹ ਜ਼ਿਆਦਾਤਰ ਇਸ ਕਰਕੇ ਪਾਸ ਕੀਤਾ ਜਾ ਰਿਹਾ, ਜ਼ਿਆਦਾ ਕਰਕੇ ਇਸ ਕਰਕੇ ਲੋਕਾਂ ਦੀ ਸਹਿਮਤੀ ਲਈ ਜਾ ਰਹੀ ਆ। ਡੇ ਬਾਈ ਡੇ ਜਿਹੜੀ ਫਰੌਤੀ ਦੌਰ ਵੱਧ ਰਿਹਾ, ਗੋਲੀ ਚੱਲ ਰਹੀ ਆ, ਘਰਾਂ ਦੀ ਜਿਹੜੀ ਬ੍ਰੇਕਿੰਗ ਹੋ ਰਹੀ ਆ, ਤੇ ਕਹਿੰਦੇ ਜੀ ਉਸ ਦੇ ਵਿਚ ਮੈਜੋਰਟੀ ਲੋਕ ਉਹ ਹਨ ਜਿਨ੍ਹਾਂ ਕੋਲੇ ਇਮੀਗ੍ਰੇਸ਼ਨ ਨੀ। ਮੇਰਾ ਖਿਆਲ ਇਹ ਗੱਲ ਸੱਚ ਨਹੀਂ ਹੈ, ਮੈਂ ਇਸ ਗੱਲ ਦੇ ਨਾਲ ਕਦੇ ਵੀ ਹਮੀ ਨਹੀਂ ਭਰਾਂਗਾ ਕਿ ਸਿਰਫ ਕਿਸੇ ਹੋਰ ਚੀਜ਼ ਦੀ ਆੜ ਦੇ ਵਿਚ ਕੋਈ ਹੋਰ ਚੀਜ਼ ਕਰ ਦੇਣੀ ਇਹ ਰੌਂਗ ਚੀਜ਼ ਆ। ਜੇ ਉਹ ਹੋ ਰਿਹਾ ਤੇ ਤੁਸੀਂ ਭਾਈ ਉਹਦਾ ਪਿਛਲੇ ਦਿਨੀ ਡੱਗ ਫੋਰਡ ਹੋਣਾ ਨੇ ਵਾਹਨ ਦੇ ਵਿਚ ਗੋਲੀ ਚੱਲੀ ਆ, ਹੱਲਾਸ਼ੇਰੀ ਦਿੱਤੀ ਆ, ਕਹਿੰਦੇ ਭਾਈ ਹੋਰ ਕਰ ਦੇਣਾ ਸੀ ਥੋੜਾ ਜਿਹਾ ਕੰਮ ਪਹਿਲਾਂ ਵੀ ਜਦੋਂ ਇਨ੍ਹਾਂ ਦਾ ਸੀਗਾ ਡੱਗ ਫੋਰਡ ਹੋਣੀ ਆਲਵੇਜ਼ ਇਸ ਚੀਜ਼ ਦੇ ਵਿਚ ਆ। ਤੇ ਮੇਰਾ ਖਿਆਲ ਲਓ ਜੀ ਕਹਿੰਦੇ ਉਸ ਦਿਨ ਤੋਂ ਬਾਅਦ ਥੋੜੀ ਜੀ ਠੱਲ ਪਈ ਆ, ਕਿੰਨੀ ਕੁ ਠੱਲ ਪਈ ਉਹ ਤਾਂ ਅੱਗੇ ਜਾ ਕੇ ਪਤਾ ਲੱਗੂਗਾ ਕਿ ਹੁਣ ਇਹਦੇ ਨਾਲ ਆ ਕੇ ਜਿਹੜੇ ਲੀਗਲ ਵੈਪਨਸ ਵਾਲੇ ਲੋਕ ਆ ਭਾਈ, ਤੁਸੀਂ ਇਹ ਨਹੀਂ ਕਿ ਜਿਹਦੇ ਮਰਜ਼ੀ ਚਲਾ ਦੇਣੀ ਵੈਪਨ ਲੀਗਲ ਆ, ਤੁਹਾਨੂੰ ਪ੍ਰਾਪਰ ਸਟੋਰੇਜ ਹੋਣੀ ਚਾਹੀਦੀ ਆ। ਅੱਜ ਕੱਲ੍ਹ ਜਿਨ੍ਹਾਂ ਦੇ ਲੀਗਲ ਵੈਪਨਸ ਆ ਉਨ੍ਹਾਂ ਦੇ ਘਰਾਂ ਦੀਆਂ ਚੈਕਿੰਗ ਵੀ ਕਾਫੀ ਹੋ ਰਹੀਆਂ, ਕਿਉਂਕਿ ਮੇਰਾ ਖਿਆਲ ਜਿਨ੍ਹਾਂ ਕੋਲ ਵੀ ਫਾਇਰ ਆਰਮ ਲਾਇਸੈਂਸ ਆ, RCMP ਨੇ ਹਰੇਕ ਨੂੰ ਈਮੇਲ ਕੱਢੀ ਵੀ ਆ ਕਿ ਤੁਹਾਡੇ ਕੋਈ ਸੈਮੀ ਆਟੋ ਗਨਸ ਵਗੈਰਾ ਹੈ ਜੇ ਤੁਸੀਂ ਸਰੈਂਡਰ ਕਰਾਉਣੀ ਚਾਹੁੰਦੇ ਹੋ, ਜਾਂ ਫਿਰ ਜਿਨ੍ਹਾਂ ਦੀਆਂ ਰਜਿਸਟਰ ਹੈਗੀਆਂ ਉਨ੍ਹਾਂ ਦੇ ਜਾ ਕੇ ਘਰਾਂ ਦੇ ਵਿਚ ਪ੍ਰਾਪਰ ਸੇਫਟੀ ਹੈਗੀ ਵੀ ਕਿ ਨਹੀਂ ਹੈਗੀ ਉਨ੍ਹਾਂ ਚੀਜ਼ਾਂ ਦੀ। ਇਹ ਨਾ ਹੋਵੇ ਭਾਈ ਤੁਸੀਂ 100 ਕਾਲੀ ਸੇਫ ਲਿਆ ਕੇ ਰੱਖੀ ਤੇ ਬੰਦਾ ਆਵੇ ਵਿਚ ਮਾੜੀ ਰਾਡ ਪਾਵੇ ਤੋੜ ਕੇ, ਇਕ ਐਸਾ ਵੈਪਨ ਲੈ ਜੇ ਜਿਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਵੇ। ਇਹ ਚੰਗੀਆਂ ਗੱਲਾਂ ਵੀ ਗੌਰਮੈਂਟ ਵਾਸਤੇ ਜਿਹੜੀ ਕਰ ਰਹੀ ਆ। ਲਓ ਜੀ
ਬਿਲਕੁਲ ਜੀ, ਪੰਜਾਬ ਤੋਂ ਲੈਂਦੇ ਹਾਲ, ਔਰ ਇੱਕ ਰਾਜਿਤ ਭੁੱਲੇ ਹੋਣਾ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ। ਹੋਰ ਗੱਲਬਾਤ ਪੰਜਾਬ ਤੋਂ, ਫਿਰ C12 ਦੀ ਗੱਲਬਾਤ ਕਰਦੇ ਹਾਂ, ਕਿਹੜੇ ਕਿਹੜੇ ਜਿਹੜੇ ਅਸਰ ਆ C12 ਦੇ ਹੋਣਗੇ। ਗੁਰਦਿੱਤ ਜੀ ਸਵਾਗਤ ਹੈ ਮਹਿਫਲ ਦੀ, ਇਸ ਮਹਿਫਲ ਚ ਮੈਂ ਤੇ ਵੱਡੇ ਭਾਈ ਜਸਵਿੰਦਰ ਖੋਸਾ ਇਸ ਟਾਈਮ ਸਟੂਡੀਓ ਤੋਂ ਮੁਖਾਤਬ ਹਾਂ ਜੀ, ਟੋਰਾਂਟੋ 770 AM।
ਸਤਿ ਸ੍ਰੀ ਅਕਾਲ ਜੀ ਤੁਹਾਨੂੰ ਤੇ ਭਾਈ ਜਸਵਿੰਦਰ ਖੋਸਾ ਜੀ ਨੂੰ ਤੇ ਸਮੂਹ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਕੀ ਹਾਲਾਤ ਹੈ ਜੀ ਇਸ ਟਾਈਮ, ਕੀ ਸਮੀਕਰਨ ਜਿਹੜੇ ਪੰਜਾਬ ਤੋਂ ਬਣਦੇ ਹੋਏ ਨਜ਼ਰ ਆਉਂਦੇ ਆ, ਕਿਉਂਕਿ ਇਲੈਕਸ਼ਨ ਆਲਮੋਸਟ ਕਾਲ ਹੋ ਚੁੱਕੀ ਆ, ਔਰ ਅੱਜ ਲਾਲਜੀਤ ਭੁੱਲਰ ਵੱਲੋਂ ਅਸਤੀਫਾ, ਇੱਕ ਆਤਮ ਹੱਤਿਆ ਪੱਟੀ ਹਲਕੇ ਤੋਂ ਜਿਹੜੀ ਖ਼ਬਰ ਆ ਨਸ਼ਰ ਹੋਈ ਆ, ਕੀ ਲੱਗਦਾ ਜੀ ਕਿਉਂਕਿ ਬਾਹਰ ਬੈਠੇ ਸਾਨੂੰ ਕੁਝ ਹੋਰ ਸਮੀਕਰਨ ਨਜ਼ਰ ਆਉਂਦੇ, ਤੁਸੀਂ ਪੰਜਾਬ ਦੇ ਨਾਲ ਜੁੜੇ ਹੋ, ਅਕਾਲੀ ਦਲ ਨਾਲ ਜੁੜੇ ਹੋ, ਪਿਛਲੇ ਦਿਨਾਂ 'ਚ ਤੁਹਾਡੀਆਂ ਮੁਲਾਕਾਤਾਂ ਬਿਕਰਮਜੀਤ ਸਿੰਘ ਮਜੀਠੀਆ ਸੁਖਬੀਰ ਬਾਦਲ ਹੋਣਾ ਨਾਲ, ਕੀ ਸਮੀਕਰਨ ਇਸ ਟਾਈਮ ਪੰਜਾਬ 'ਚ ਬਣਦੇ ਨਜ਼ਰ ਆਉਂਦੇ ਆ?
ਪੰਜਾਬ ਚ ਦੇਖੋ ਜੀ ਇਸ ਟਾਈਮ ਮਾਹੌਲ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਦਾ ਬਣਿਆ ਪਿਆ, ਇਸ ਲਈ ਵਿਕਾਸ ਪੱਖੋਂ ਲੈ ਕੇ ਚਾਹੇ ਤੁਸੀਂ ਦੇਖ ਲੋ ਪੰਜਾਬ ਵਿਚ ਜਾਂ ਕੈਨੇਡਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ, ਕਾਤਲ ਅਪਰਾਧੀਆਂ, ਇੰਨੀਆਂ ਘਟਨਾਵਾਂ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਟਸ ਤੋਂ ਮਸ ਨਹੀਂ ਹੋਈ। ਪਿਛਲੇ ਹਫ਼ਤੇ ਜੀ ਦੇਖੋ ਨਾ ਬਾਘਾ ਪੁਰਾਣਾ ਬਲਾਕ ਸੰਮਤੀ ਵਿਚ ਅਕਾਲੀ ਦਲ ਕੋਲ 13 ਸੀਟਾਂ ਦੇ ਆਜ਼ਾਦ, 3 ਸੀਟਾਂ 15 ਸੀਟਾਂ ਹੁੰਦੇ ਹੋਏ ਵੀ 8 ਸੀਟਾਂ ਵਾਲੇ ਨੂੰ ਚੇਅਰਮੈਨ ਬਣਾ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ, ਤੇ ਹੁਣ ਅੱਜ ਵੀ ਸਾਡੇ ਸਾਹਮਣੇ ਵੀ ਧੱਕੇ ਨਾਲ ਟੈਂਡਰ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਮੰਤਰੀ ਲਾਲ ਸਿੰਘ ਭੁੱਲਰ, ਤੇ ਫੇਰ ਉਸਦੇ ਆਪਣੇ DM ਗਗਨਦੀਪ ਸਿੰਘ ਰੰਧਾਵਾ ਨੇ ਖੁਦਕੁਸ਼ੀ ਕੀਤੀ। ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਚਾਹੇ ਵਿਦੇਸ਼ਾਂ ਵਿਚ ਚਾਹੇ ਪੰਜਾਬ ਵਿਚ ਪੂਰਾ ਡਰ ਦਾ ਤੇ ਫਿਕਰ ਦਾ ਮਾਹੌਲ ਹੈ ਵੀ ਅਸੀਂ ਕਿੰਨਾ ਦੇ ਹੱਥ ਪੰਜਾਬ ਦੀ ਵਾਂਗਡੋਰ ਦਿੱਤੀ, ਜਿਹੜੇ ਪੂਰੀ ਤਰ੍ਹਾਂ ਨਾਲ ਪੰਜਾਬ ਨੂੰ ਲੈ ਕੇ ਬੇਫਿਕਰ ਹੋ ਕੇ ਪੰਜਾਬ ਦੀ ਮੌਜ ਮਸਤੀ ਦੀਆਂ ਇਸ਼ਤਿਹਾਰਾਂ ਚ ਘੁੰਮ ਰਹੇ ਆ ਜੀ।
ਹਾਲਾਂਕਿ ਮਜੀਠਾ ਹਲਕੇ ਦੇ ਵਿਚ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਚਾਹੇ ਸਵਾਲ ਬੜੇ ਉੱਠਦੇ ਆ, ਲੇਕਿਨ ਜੇ ਉੱਥੋਂ ਦੇ ਲੋਕਲ ਲੋਕਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਬਿਕਰਮਜੀਤ ਸਿੰਘ ਮਜੀਠੀਆ ਦਾ ਕੱਦ ਕਾਫੀ ਉੱਚਾ ਹੈਗਾ, ਔਰ ਉਸ ਹਲਕੇ ਦੇ ਵਿਚ ਉਨ੍ਹਾਂ ਨੂੰ ਹਰਾਉਣਾ ਜਾਂ ਉਨ੍ਹਾਂ ਦੇ ਉਮੀਦਵਾਰਾਂ ਨੂੰ ਹਰਾਉਣਾ ਜਿਹੜੀ ਆਮ ਗੱਲ ਨਹੀਂ ਹੈਗੀ। ਸੋ ਜਿਹੜੇ ਬਾਕੀ ਪੰਜਾਬ ਦੇ ਜ਼ਿਲ੍ਹੇ ਆ ਉਹਦੇ ਵਿਚ ਜਿਹੜਾ ਅਕਾਲੀ ਦਲ ਆ, ਕਿਉਂਕਿ ਮੈਨੂੰ ਯਾਦ ਹੈ ਬਹਿਬਲ ਕਲਾਂ ਕਾਂਡ ਤੋਂ ਬਾਅਦ ਅਕਾਲੀ ਦਲ ਦਾ ਜਿਹੜਾ ਗ੍ਰਾਫ ਕਾਫੀ ਡਿੱਗਿਆ ਸੀ, ਕੀ ਨਵੇਂ ਵਾਅਦੇ ਜਿਹੜੇ ਸੁਖਬੀਰ ਬਾਦਲ ਹੁਣੀ ਲੈ ਕੇ ਆਉਣਗੇ ਜੇ ਅੱਜ ਅਕਾਲੀ ਦਲ ਦੀ ਸਰਕਾਰ ਜਿੱਤਦੀ, ਕਿਉਂਕਿ ਪੰਜਾਬ ਦੇ ਜਿਹੜੇ ਕਰਜ਼ੇ ਆ ਬਹੁਤ ਜ਼ਿਆਦਾ ਵੱਧ ਚੁੱਕੇ ਆ, ਔਰ ਫਰੀਡਮ ਆਫ ਸਪੀਚ ਦੀ ਗੱਲ ਕਰੀਏ ਜੋ ਹਾਲਾਤ ਆ ਪੰਜਾਬ ਦੇ ਵਿਚ, ਕੀ ਅਕਾਲੀ ਦਲ ਅਗਰ ਸਰਕਾਰ ਬਣਾ ਜਾਂਦੀ ਆ ਉਸ ਤੋਂ ਬਾਅਦ ਇਹ ਹਾਲਾਤ ਚੇਂਜ ਕਰਨ ਦਾ ਦਾਅਵਾ ਸੁਖਬੀਰ ਬਾਦਲ ਕਰਦੇ ਆ?
ਤੁਸੀਂ ਪਹਿਲਾਂ ਵੀ ਦੇਖਿਆ ਜੀ ਫਰੀਡਮ ਆਫ ਸਪੀਚ ਵਿਚ ਚਾਹੇ ਅਕਾਲੀ ਲੋਕਾਂ ਨੇ ਦੇਖੋ ਕੈਨੇਡਾ ਤੋਂ ਇੰਡੀਆ ਤੋਂ ਕਿੰਨੀ ਬੇਹੁਦੀ ਭੱਦੀ ਭਾਸ਼ਾ ਵਰਤੀ ਆ, ਉਦੋਂ ਵੀ ਕੋਈ ਅਕਾਲੀ ਦਲ ਵੱਲੋਂ ਸਖ਼ਤ ਐਕਸ਼ਨ ਨਹੀਂ ਲਏ ਗਏ, ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਇੱਕੋ ਗੱਲ ਕਹਿੰਦੇ ਸੀ, ਜੇ ਆਪਾਂ ਸਰਕਾਰ ਚ ਲੋਕਾਂ ਨੂੰ ਬੋਲਣ ਦਾ ਹੱਕ ਆ, ਜੇ ਲੋਕ ਨੁਕਤਾਚੀਨੀ ਕਰਨ ਜਦ ਆਪਾਂ ਨੂੰ ਪਤਾ ਲੱਗੂਗਾ। ਪਰ ਹੁਣ ਦੀ ਸਰਕਾਰ ਨੇ ਪੱਤਰਕਾਰਾਂ ਦੇ ਮੂੰਹ ਬੰਦ ਕਰਾ ਦਿੱਤੇ ਗਏ, ਤੁਸੀਂ ਦੇਖਿਆ ਹੋਣਾ ਕਿੰਨੇ ਪੱਤਰਕਾਰਾਂ ਦੇ ਪਰਚੇ ਹੋਏ ਆ, ਕਿੰਨੇ ਸੁਤੰਤਰ ਆਵਾਜ਼ ਚੁੱਕਣ ਵਾਲੇ ਬੰਦਿਆਂ ਨੂੰ ਫੜ ਫੜ ਅੰਦਰ ਲਈ ਜਾਂਦੇ ਆ, ਤੇ ਪੂਰਾ ਪੰਜਾਬ ਵਿਚ ਨਾ ਇਸ ਟਾਈਮ ਬਾਜੀ ਡਰ ਦਾ ਤੇ ਭੈ ਦਾ ਮਾਹੌਲ ਆ। ਲੋਕ ਵੀ ਬੋਲਦੇ ਆ ਤੁਸੀਂ ਨਾ ਬੋਲੋ, ਤੁਹਾਡੇ ਤੇ ਪਰਚਾ ਹੋ ਜਾਊਗਾ, ਤੁਸੀਂ ਨਾ ਪੋਸਟ ਪਾਓ, ਤੇ ਬਹੁਤ ਸਾਰੇ ਲੋਕ ਇੱਥੇ ਜਿਨ੍ਹਾਂ ਨੂੰ ਸੀਗੇ ਸਟਾਫ ਬੁਲਾ ਕੇ ਡਰਾਇਆ ਧਮਕਾਇਆ ਗਿਆ। ਅੱਜ ਵੀ ਬਾਘਾ ਪੁਰਾਣਾ ਵਿਖੇ 150 ਬੰਦੇ ਤੇ FIR ਦਰਜ ਕੀਤੀ ਗਈ ਆ ਵੀ ਬਲਾਕ ਸਮਿਤੀ ਇਲੈਕਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ MLA ਅੰਮ੍ਰਿਤਪਾਲ ਸਿੰਘ ਵੱਲੋਂ ਧੱਕਾ ਕੀਤਾ ਗਿਆ, ਲੋਕਾਂ ਨੂੰ ਡਰਾਇਆ ਧਮਕਾਇਆ ਗਿਆ, ਤੇ ਉਹਦਾ ਵਿਰੋਧ ਕਰਨਗੇ ਲੋਕਾਂ ਦੇ ਉਲਟੀ। ਅੱਜ 150 ਬੰਦੇ ਦੇ ਉਲਟ ਪਰਚਾ ਦਰਜ ਕੀਤਾ ਗਿਆ, ਤੇ ਇਸ ਲਈ ਪੰਜਾਬ ਦੇ ਲੋਕ ਨਾ ਬਹੁਤ ਡਰੇ ਹੋਏ ਆ ਬਾਈ ਜੀ, ਲੈ ਕੇ ਵੀ ਫਰੋਤੀਆਂ ਦੇ ਫੋਨ ਆ ਰਹੇ, ਉਧਰ ਪੁਲਿਸ ਵੱਲੋਂ ਡਰਾਇਆ ਧਮਕਾਇਆ ਜਾ ਰਿਹਾ, ਪੂਰੀ ਇੱਕ ਪੁਲਿਸ ਸਟੇਟ ਤੇ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਇੱਕ ਕਠਪੁਤਲੀ ਵਾਂਗੂ ਪੇਸ਼ ਹੋ ਰਹੇ, ਜਿਵੇਂ ਦਿੱਲੀ ਵਾਲੇ ਕਹਿੰਦੇ ਉਵੇਂ ਚੱਲ ਰਿਹਾ ਜੀ।
ਦੂਜੇ ਪਾਸੇ ਜਿਹੜੀ ਭਾਰਤੀ ਜਨਤਾ ਪਾਰਟੀ, ਉਹਨਾਂ ਨੇ ਐਲਾਨ ਕਰ ਦਿੱਤਾ ਅਮਿਤ ਸ਼ਾਹ ਨੇ ਰੈਲੀ ਦੇ ਵਿਚ ਕਿ ਅਸੀਂ ਜਿਹੜਾ ਗਠਜੋੜ ਨਹੀਂ ਕਰਨਾ। ਇਹ ਮੈਂ ਏਅਰ ਦੇ ਉੱਤੇ ਕਹਿ ਦਿੰਦਾ ਵੀ ਜਿਹੜੀਆਂ ਸ਼ਹਿਰਾਂ ਦੀਆਂ ਸੀਟਾਂ ਖਾਸ ਤੌਰ ਤੇ ਬੀਜੇਪੀ ਦੇ ਹੱਕ ਦੇ ਵਿਚ ਭੁਗਤਣਗੀਆਂ, ਕੀ ਅਕਾਲੀ ਦਲ ਬਿਨਾਂ ਬੀਜੇਪੀ ਦੇ ਸਹਿਯੋਗ ਤੋਂ ਕਿਤੇ ਖੜੀ ਨਜ਼ਰ ਆਉਂਦੀ ਆ?
ਪੂਰੇ ਜੀ ਤੁਸੀਂ ਸੁਣਿਆ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਬਿਆਨ, ਜੇ ਕਹਿੰਦੇ ਵੀ 92 ਮਲੰਗ ਜਿੱਤ ਸਕਦੇ ਆ, ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਆਗੂ ਦਾ ਬੜੇ ਹੀ ਸੁਚੱਜੇ ਤੇ ਸਿਆਣੇ ਢੰਗ ਨਾਲ ਕੰਮ ਕਰਨ ਵਾਲੇ, ਇਹਨੂੰ ਲੋਕ ਵੋਟ ਕਿਉਂ ਨਾ ਪਾਉਣਗੇ? ਹੁਣ ਆਮ ਜੀ ਤੁਸੀਂ ਸੌਦਾ ਸੈਂਟਰ ਚ ਕੰਮ ਕਰਾਉਣ ਜਾਂਦੇ ਹੋ, ਸਰਕਾਰੀ ਦਫ਼ਤਰਾਂ ਕਚਹਿਰੀਆਂ ਚ, ਅੱਗੇ ਰਿਸ਼ਵਤ ਅੱਗੇ ਵੀ ਚੱਲਦੀ ਸੀ, ਆਪਾਂ ਇਹ ਨੀ ਕਹਿੰਦੇ, ਪਰ ਹੁਣ ਰਜਿਸਟਰੀ ਫੀਸ 50,000 ਰੁਪਇਆ, ਇੱਕ ਇੱਕ ਮਰਲੇ ਦੀ ਰਜਿਸਟਰੀ ਕਰਾਉਣ ਨੂੰ ਲੋਕ 50,000 ਰਿਸ਼ਵਤ ਦੇ ਰਹੇ ਜੀ। ਉਥੋਂ ਆਮ ਹੀ ਗੱਲ ਚੱਲ ਪਈ ਆ ਵੀ ਆਪਾਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਆਈਏ ਵੀ ਪਾਰਦਰਸ਼ੀ ਢੰਗ ਨਾਲ ਅੱਗੇ ਸਿਸਟਮ ਚਲਾਇਆ, ਸੁਵਿਧਾ ਸੈਂਟਰ ਚਲਾਇਆ, ਲੋਕਾਂ ਨੂੰ ਕਈ ਸਰਵਿਸਾਂ ਘਰੇ ਬੈਠਣ ਨੂੰ ਮਿਲਦੀਆਂ ਸੀ।
ਇੱਕ ਮਿੰਟ ਜੀ, ਤੁਸੀਂ ਕਿਹਾ ਜੀ ਸੁਖਬੀਰ ਬਾਦਲ ਜੀ ਕਹਿੰਦੇ 92 ਮਲੰਗ, 92 ਮਲੰਗਾਂ ਨੂੰ ਮੌਕਾ ਕਿਹਨੇ ਦਿੱਤਾ? ਪਹਿਲੀ ਗੱਲ ਤਾਂ ਉਹ ਮਲੰਗ ਨਹੀਂ, ਕਿਉਂ ਫਿਰ ਮੇਰੀ ਗੱਲ ਸੁਣੋ ਜੀ, ਪਹਿਲੇ ਮੈਂ ਤੁਹਾਨੂੰ ਮੈਂ ਕਿਸੇ ਦੀ ਗੱਲ ਨਹੀਂ, ਕਿਉਂਕਿ ਸਾਡੀ ਏਅਰ ਆ, ਸਾਡੀ ਮਰਿਆਦਾ ਹੈਗੀ ਆ, ਜਿਹੜੇ ਕਿਸੇ ਦੇ ਚੁਣੇ ਹੋਏ ਲੋਕ ਆ ਉਹ ਰਿਸਪੈਕਟਡ ਹੁੰਦੇ ਆ। ਸੁਖਬੀਰ ਬਾਦਲ ਹੁਣੀ ਫਰੀਡਮ ਸਪੀਚ ਮੁਤਾਬਕ ਆਪਣੇ ਸਟੇਜ ਤੋਂ ਜੋ ਮਰਜ਼ੀ ਬੋਲ ਸਕਦੇ, ਪਰ ਅਸੀਂ ਆਪਣੀ ਮਾਈਕ ਤੋਂ ਇਹ ਚੀਜ਼ਾਂ ਨਹੀਂ ਬੋਲ ਸਕਦੇ, ਸਾਡੀ ਮਰਜ਼ਾਦਾ। ਜੇ ਉਹ ਮਲੰਗ ਹੁੰਦੇ ਤੇ ਲੋਕ 92 ਲੋਕਾਂ ਨੂੰ ਵੋਟਾਂ ਪਾ ਕੇ ਸਤਿਕਾਰ ਨਾ ਦਿੰਦੇ, ਇਹ ਵੱਖਰੀ ਗੱਲ ਆ। ਪਹਿਲੀ ਇੱਕ ਮਿੰਟ ਸੁਣ ਲਓ ਮੇਰੀ ਗੱਲ, ਤੁਸੀਂ ਬੋਲੇ ਕੁਛ ਲੋਕਾਂ ਨੇ, ਲੋਕਾਂ ਨੇ ਉਨ੍ਹਾਂ ਨੂੰ ਸਤਿਕਾਰ ਦਿੱਤਾ, ਲੋਕਾਂ ਨੇ ਉਨ੍ਹਾਂ ਨੂੰ ਨਵਾਜਿਆ, ਲੋਕਾਂ ਨੇ ਉਨ੍ਹਾਂ ਦੀ ਸੋਚ ਦੇ ਉੱਤੇ ਪਹਿਰਾ ਦਿੱਤਾ, ਉਹਦੇ ਵਿਚ ਲੋਕਾਂ ਦਾ ਕੋਈ ਕਸੂਰ ਨਹੀਂ। ਜੇ ਉਹ ਲੋਕਾਂ ਦੀ ਸੋਚ ਦੇ ਉੱਤੇ 92 ਬੰਦੇ ਖਰੇ ਨਹੀਂ ਉਤਰੇ ਤਾਂ, ਕਿਉਂਕਿ ਲੋਕਾਂ ਨੇ ਕਿਉਂ ਉਨ੍ਹਾਂ ਨੂੰ ਫਤਵਾ ਦਿੱਤਾ? ਕਾਂਗਰਸ ਤੋਂ ਅੱਕ ਚੁੱਕੇ ਸੀ, ਅਕਾਲੀਆਂ ਨੇ ਬਹਿਬਲ ਬੇਅਦਬੀ ਅਕਾਂਡ ਜਿੰਨੇ ਵੀ ਅਕਾਂਡ ਹੋਏ ਉਹਦੇ ਵਿਚ ਕੁਝ ਵੀ ਨਹੀਂ ਕੀਤਾ ਸਿੱਖਾਂ ਦੇ ਘਾਣ। ਇੱਕ ਮਿੰਟ ਮੇਰੀ ਗੱਲ ਸੁਣੋ ਜੀ, ਸਿੱਖਾਂ ਕਿਉਂ ਇਹ 92 ਜਿਨ੍ਹਾਂ ਨੂੰ ਤੁਸੀਂ ਮਲੰਗ ਕਹਿੰਦੇ ਹੋ, ਲੋਕ ਆਉਣ ਦਾ ਰੀਜ਼ਨ ਤੁਹਾਡਾ ਹੀ ਆ ਜੀ, ਅਕਾਲੀਆਂ ਦੀ ਸਹੇੜੀ ਹੋਈ ਸਹੇੜ ਕਾਰਨ ਥਰਡ ਪਾਰਟੀ ਨੇ ਪੰਜਾਬ ਚ ਇੰਟਰ ਕੀਤਾ। ਮੈਂ ਕਿਸੇ ਪਾਰਟੀ ਦਾ ਭਾਈਵਾਲ ਨਹੀਂ, ਮੈਂ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਦਾ, ਪਰ ਜਿਹੜੀ ਕਿਉਂਕਿ ਜਦੋਂ ਰੇਡੀਓ ਤੇ ਬਹਿਜੋ ਨਾ ਜੀ, ਤੁਸੀਂ ਫਿਰ ਤੱਥ ਦੇ, ਸਾਡਾ ਫਰਜ਼ ਆ ਤੱਥ ਦੇ ਆਧਾਰ ਤੇ ਗੱਲ ਕਰਨਾ, ਸੱਚਾਈ ਤੇ ਗੱਲ ਕਰਨਾ।
ਸਾਡੇ ਬੱਚਿਆਂ ਨੂੰ 7 ਵਜੇ ਜੀ, ਪਰ ਤੁਸੀਂ ਹੁਣ ਆਮ ਵੇਖੋ ਪਿੰਡਾਂ ਵਿਚ ਵੀ MLA ਦਾ ਘਰਾਓ ਹੋਣ ਲੱਗ ਪਿਆ, ਲੋਕ ਵੀ ਜਿੰਨਾ ਪਹਿਲਾਂ ਬੀਜੇਪੀ ਦਾ ਵਿਰੋਧ ਸੀ ਨਾ ਜੀ, ਉਸ ਤੋਂ 10 ਗੁਣਾ ਵੱਧ ਆਮ ਆਦਮੀ ਪਾਰਟੀ ਦੇ MLA ਦਾ ਵਿਰੋਧ ਹੋਣ ਲੱਗ
ਪਿਆ। ਮੈਨੂੰ ਗੱਲ ਖਤਮ ਕਰ ਲਓ, ਮੈਂ ਇਹ 15 ਮਿੰਟ ਪਹਿਲਾਂ ਬੋਲ ਕੇ ਹਟਿਆ ਕਿ ਕਈ ਵਾਰ ਹੱਥ ਨਾ ਦਿੱਤੀ ਮੂੰਹ ਨਾ ਖੋਲਣੀ ਪੈ ਜਾਂਦੀ ਆ। ਜਿਹੜੀਆਂ ਭਗਵੰਤ ਮਾਨ ਨੇ ਸਪੀਚਾਂ ਦਿੱਤੀਆਂ ਸੀ, ਇਹ 15 ਮਿੰਟ ਪਹਿਲਾਂ ਦੀ 20 ਮਿੰਟ ਦੀ ਗੱਲ ਆ ਕਿ ਭਾਈ ਰੋੜਾ ਤੋਂ ਰੋੜਾ ਹੀ ਹੁੰਦਾ ਹੈ, ਉਹ ਲੋਕਾਂ ਨੇ ਸਪੀਚਾਂ ਕੱਟ ਐਂਡ ਪੇਸਟ ਕਰ ਕਰਕੇ ਰੱਖੀਆਂ। ਇਹ ਜਦੋਂ ਆਉਣ ਵਾਲੀ ਇਲੈਕਸ਼ਨ ਹੋ ਜਾਣੀ ਆ, ਜਿੱਦੇ ਚੋਣ ਜਾਬਤਾ ਲੱਗ ਜਾਣਾ, ਲੋਕਾਂ ਨੇ ਲਾਉਣਾ ਭਾਈ ਰੋੜਾ ਤੋਂ ਰੋੜਾ ਹੁੰਦਾ ਹੈ, ਹੁਣ ਇਹ ਕਿਸੇ ਹੱਲ ਵੀ ਆ ਸਕਦਾ, ਇਹ ਰੋੜੇ ਨੇ ਵੇਖਣਾ ਨੀ ਇਹਦੇ ਤੇ ਕਿਹਦਾ ਨਾਂ ਲਿਖਿਆ, ਕਿਹਨੇ ਕੀ ਕੀਤਾ, ਰੋੜਾ ਉਹਦੇ ਵੱਲ ਜਾਊ ਜਿਹਨੇ ਪੰਜਾਬ ਨਾਲ ਧੱਕਾ ਕੀਤਾ। ਇਹ ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ, ਕਿਉਂਕਿ ਇਹ ਚੀਜ਼ਾਂ ਮੈਂ ਪਹਿਲਾਂ ਸ਼ੁਰੂਆਤ ਚ ਕੀਤਾ ਕਿ ਪੰਜਾਬ ਦੀ ਪੋਲਿਟਿਕਸ ਇੰਨੀ ਜ਼ਿਆਦਾ ਨਿਗਰ ਗਈ ਆ, ਅੱਜ ਅਸੀਂ ਕਿਸੇ ਬਾਰੇ ਬੋਲਦੇ ਆ ਤੇ ਸਾਡੇ ਤੇ ਪਰਚਾ ਹੋ ਜਾਂਦਾ। ਮੈਂ ਮਾਨ ਸਾਹਿਬ ਹੁਣਾਂ ਨਾਲ ਪਰਸਨਲੀ ਵੀ ਇੱਕ ਵਾਰੀ ਮੀਟਿੰਗ ਕੀਤੀ ਸੀ, ਮੈਂ ਕਿਹਾ ਮਾਨ ਸਾਹਿਬ ਤੁਸੀਂ, ਉਹ ਕਿਸੇ ਦੀ ਵਾਈਫ ਆ ਕਿਸੇ ਦੀ ਭੈਣ ਆ, ਹਰਸਿਮਰਤ ਕੌਰ ਬਾਦਲ ਜੀ, ਤੁਸੀਂ ਉਹਨੂੰ ਸਿਮਰੋ ਨਾਲ ਨਾ ਬੁਲਾਇਆ ਕਰੋ, ਇਹ ਸ਼ਾਇਦ ਔਨ ਰੈਕਡ ਵੀ ਕੀਤੀ ਹੋਵੇ ਜੀ। ਪਰ ਕਿਉਂਕਿ ਅਸੀਂ ਇਹ ਨਹੀਂ ਕਿ ਅੱਜ ਅਕਾਲੀਆਂ ਦੀ ਜਾਂ ਕਾਂਗਰਸ ਦੀ, ਅਸੀਂ ਕਹਿੰਦੇ ਕੋਈ ਵੀ ਬੰਦਾ ਕਿਸੇ ਨੂੰ, ਠੀਕ ਆ ਤੁਸੀਂ ਫਰੀਡਮ ਆਫ ਸਪੀਚ ਆ ਉਥੋਂ ਤੱਕ ਬੋਲੋ ਕਿ ਜਿਹੜਾ ਕਿਸੇ ਦੀ ਸ਼ਾਨ ਖਿਲਾਫ਼ ਨਾ ਜਾਵੇ। ਜਦੋਂ ਤੁਸੀਂ ਕਿਸੇ ਦੀ ਸ਼ਾਨ ਖਿਲਾਫ਼ ਬੋਲੋਗੇ,
ਅਸੀਂ ਸ਼ਬਦ ਵੀਰ ਜੀ ਆਪਦੇ ਵਾਪਸ ਲੈਂਦੇ ਹਾਂ, ਪਰ ਪੰਜਾਬ ਚ ਇਸ ਤੋਂ ਮਹੀਨਾ ਭੈ ਦਾ ਤੇ ਡਰ ਦਾ ਮਾਹੌਲ ਆ, ਭ੍ਰਿਸ਼ਟਾਚਾਰ ਪੂਰੀ ਚਰਨ ਸੀਮਾ ਤੇ ਜੀ। ਚਲੋ ਵਿਦੇਸ਼ਾਂ ਵਿਚੋਂ ਮੋਟੇ ਤੌਰ ਤੇ ਬਹੁਤ ਹਜ਼ਾਰਾਂ ਲੱਖਾਂ ਰੁਪਏ ਦੇ ਫੰਡ ਦੇ ਵੀ ਲੋਕਾਂ ਨੇ ਭੇਜਿਆ, ਜੋ ਪਛਤਾ ਵੀ ਰਹੇ ਆ ਵੀ ਲੋਕਾਂ ਨੂੰ ਪੂਰਾ ਹੋਇਆ ਪਿਆ ਵੀ ਅਸੀਂ ਇੱਕ ਗਲਤੀ ਕਰ ਲਈ ਵੀ ਗਲਤ ਸਰਕਾਰ ਚੋਣ ਲਈ ਗੱਲਾਂ ਚ ਆ ਗਏ। ਪਰ ਇਸ ਚੀਜ਼ ਦਾ ਪੰਜਾਬ ਦੇ ਲੋਕ ਬਹੁਤ ਵੱਡੇ ਲੈਵਲ ਤੇ ਭੁਗਤ ਰਹੇ ਜੀ। ਅੱਜ ਕਿਸੇ ਸੜਕ ਤੇ ਜਾਣਾ ਸੇਫ ਨੀ, ਨਸ਼ੇ ਨੂੰ ਲੈ ਕੇ ਬਹੁਤ ਵੱਡੀਆਂ ਵੱਡੀਆਂ ਟਾਰਾਂ ਮਾਰੀਆਂ ਗਈਆਂ ਜੀ, ਉਹਦਾ ਕੋਈ ਰੋਕਥਾਮ ਨੀ। ਉਲਟਾ ਜਿਹੜੇ ਬੰਦੇ ਇਹਦੇ ਉੱਪਰ ਦੀ ਸ਼ਿਕਾਇਤ ਕਰਦੇ ਉਹਨਾਂ ਦੇ ਪਰਚਾ ਦਰਜ ਕਰ ਦਿੱਤਾ ਜਾਂਦਾ ਜੀ, ਇਹ ਪੂਰਾ ਟਾਈਮ ਪ੍ਰਸ਼ਾਸਨ ਤੇ। ਹੁਣ ਤੁਸੀਂ ਦੂਰ ਨਾ ਜਾਓ ਜੀ, ਮੋਗੇ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਪਤਾ ਹੋਣਾ ਵੀ ਰਜਿਸਟਰੀਆਂ ਤਹਿਸੀਲਦਾਰ ਕਰਦੇ ਜੀ, ਪਰ ਇੱਥੇ ਆਮ ਕਲਰਕ ਲਾ ਕੇ ਰਜਿਸਟਰੀਆਂ ਕਰਾਈਆਂ ਜਾ ਰਹੀਆਂ। ਡੀਸੀ ਨੇ ਪੂਰੀ ਪਾਵਰ ਦੇ ਹੱਥ ਚ ਲੈ ਕੇ ਕਲਰਕਾਂ ਨੂੰ ਰਜਿਸਟਰੀ ਦੀ ਪਾਵਰ ਦਿੱਤੀ ਹੈ, ਤਹਿਸੀਲਦਾਰਾਂ ਨੂੰ ਹੋਰ ਕੰਮ ਦਿੱਤੇ ਹੋਏ ਆ। ਸੋ ਇੱਥੋਂ ਪਤਾ ਲੱਗਦਾ ਵੀ ਪੰਜਾਬ ਚ ਕਿਸ ਲੈਵਲ ਤੱਕ ਭ੍ਰਿਸ਼ਟਾਚਾਰ ਪਹੁੰਚਿਆ ਹੋਇਆ ਜੀ। ਇੱਕ ਸਬ ਮਜਿਸਟਰ ਤੋਂ ਪਾਵਰ ਖੋਹ ਕੇ ਕਲਰਕ ਨੂੰ ਪਾਵਰਾਂ ਦਿੱਤੀਆਂ ਵੀ ਇਹਨਾਂ ਨੇ।
ਉਹ ਤਾਂ ਪਹਿਲਾਂ ਵੀ ਇਸ ਤਰ੍ਹਾਂ ਹੀ ਆ ਜੀ, ਜਿਹੜੇ ਇਹਨਾਂ ਦੇ ਆਪਦੇ ਬੰਦੇ ਆ ਉੱਥੇ SHO ਦੀ SSP ਨਾਲੋਂ ਵੱਧ ਚੱਲਦੀ ਆ ਜੀ। ਪਰ ਇਹ ਚੰਗੀਆਂ ਗੱਲਾਂ ਨਹੀਂ ਆ, ਜਿਵੇਂ ਤੁਸੀਂ ਗੱਲਬਾਤ ਕੀਤੀ ਆ, ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਲੋਕ ਆ ਉਹਨਾਂ ਨੇ ਕੋਈ ਦੋ ਨੰਬਰ ਦੀ ਕਮਾਈ ਨਹੀਂ, ਖੂਨ ਪਸੀਨੇ ਦੀ ਕਮਾਈ ਆ ਉਹਨਾਂ ਨੇ,
ਆਪਣਾ
ਦਸਵੰਧ ਨੀ ਜੀ, ਦਸਵੰਧ ਤੋਂ ਵੱਧ ਕੱਢ ਕੇ ਦਿੱਤਾ ਕਿ ਅਸੀਂ ਆਪਣਾ ਪੰਜਾਬ ਬਚਾ ਲਈਏ। ਤੀਜੀ
ਵਿਦੇਸ਼ਾਂ ਵਿੱਚ ਬੈਠੇ ਲੋਕ ਨਾ ਹਮੇਸ਼ਾ ਆਪਦੇ ਪੰਜਾਬ ਵਾਲੀ ਆਪਦੇ ਦੇਸ਼ ਲਈ ਬੜੇ ਫਿਕਰਮੰਦ ਆ, ਉਹ ਚਾਹੁੰਦੇ ਆ ਵੀ ਜਿਹੋ ਜਿਹੇ ਮੁਲਕ ਦੀਆਂ ਸਹੂਲਤਾਂ ਜੇ ਅਸੀਂ ਬੈਠੇ ਸਾਡੇ ਲੋਕਾਂ ਨੂੰ, ਸਾਡੇ ਭੈਣ ਭਰਾ ਨੂੰ ਉਹ ਜਿਹੀਆਂ ਸਹੂਲਤਾਂ ਮਿਲਣ, ਉਹ ਜਿਹਾ ਵਾਤਾਵਰਨ ਮਿਲਣ ਤੇ ਪੰਜਾਬ ਪਹਿਲਾਂ ਦੀ ਤਰ੍ਹਾਂ ਸੋਨੇ ਦੀ ਚਿੜੀ ਬਣ ਕੇ ਉਭਰੇ। ਪਰ ਪਤਾ ਨੀ ਸੱਤਾ ਚ ਆ ਕੇ ਲੀਡਰਾਂ ਦੇ ਮਨ ਵਿੱਚ ਕੀ ਹੋ ਜਾਂਦਾ ਵੀ ਪਹਿਲਾਂ ਗੱਲਾਂ ਹੋਰ ਕਰਦੇ ਆ, ਪੰਜਾਬ ਨੂੰ ਸੋਹਣਾ ਬਣਾਉਣੀਆਂ, ਭ੍ਰਿਸ਼ਟਾਚਾਰ ਮੁਕਤ ਕਰਨੀ, ਉਸ ਤੋਂ ਬਾਅਦ ਇਹਨਾਂ ਦਿਲ ਚ ਜਾਂ ਦਿਮਾਗ ਚ ਕੀ ਭਰਿਆ ਜਾਂਦਾ ਉਹ ਰੱਬ ਜਾਣਦਾ ਜੀ। ਪਰ ਇਸ ਟਾਈਮ ਪੰਜਾਬ ਦੇ ਹਾਲਾਤ ਬਲ ਤੋਂ ਬੱਤਰ ਹੋਏ ਪਏ ਨੇ ਸਰਕਾਰ ਵਿੱਚ।
ਕੋਈ ਵੀ ਨਸ਼ਾ ਹੋਵੇ ਜੀ ਉਹ ਮਾੜਾ ਹੁੰਦਾ, ਕਿਉਂਕਿ ਜਿਵੇਂ ਹੁਣ ਸਾਡੇ ਕਹਿੰਦੇ ਨਸ਼ਾ ਲੈ ਲਓ ਤੇ ਫਿਰ ਉਹ ਦੁਨੀਆਦਾਰੀ ਭੁੱਲ ਜਾਂਦਾ ਵੀ ਉਹ ਕਹਿੰਦਾ ਮੈਂ ਹੀ ਦੁਨੀਆਂ ਦਾ ਬਾਦਸ਼ਾਹ, ਚਾਹੇ ਦਾਰੂ ਲੈ ਲਓ ਚਾਹੇ ਹੋਰ ਨਸ਼ਾ ਲੈ ਲਓ। ਇਸੇ ਤਰ੍ਹਾਂ ਸਤਾ ਦਾ ਨਸ਼ਾ, ਜਦੋਂ ਸਤਾ ਦਾ ਨਸ਼ਾ ਆ ਜਾਂਦਾ ਫਿਰ ਉਹ ਆਲਾ ਦੁਆਲਾ ਭੁੱਲ ਜਾਂਦਾ। ਮੈਂ ਤਕਰੀਬਨ 4 ਕੁ ਮਹੀਨੇ ਪਹਿਲਾਂ 5 ਕੁ ਮਹੀਨੇ ਇੱਕ ਦਿਨ ਟੀਵੀ ਤੇ ਗੱਲਬਾਤ ਕਰ ਰਹੇ, ਬੜੀਆਂ ਕਾਲਾਂ ਆਈਆਂ, ਉਹ ਕਹਿੰਦੇ ਯਾਰ ਜਿਨ੍ਹਾਂ ਨੇ ਸਭ ਤੋਂ ਵੱਧ ਪੈਸੇ ਭੇਜੇ ਤੇ ਉਹਨਾਂ ਦਾ ਸਭ ਤੋਂ ਪਹਿਲਾਂ ਨੰਬਰ ਬਲੌਕ ਹੋਇਆ। ਮੈਂ ਕਿਹਾ ਵੀ ਇਹਦਾ ਕੀ ਮਤਲਬ? ਕਹਿੰਦੇ ਵੀ ਫਿਰ ਅਗਲਿਆਂ ਨੂੰ ਤਾਂ ਇਹ ਸੀ ਭਾਈ ਮੈਂ 50 ਯਾਰਾਂ ਦੋਸਤਾਂ ਚੋਂ 2-2, 4-4 ਸੌ, 5-5 ਸੌ, ਉਦੋਂ ਤਾਂ ਚਲੋ ਕੈਨੇਡਾ ਦੇ ਹਾਲਾਤ ਵੀ ਵਧੀਆ ਸੀ, ਲੋਕਾਂ ਕੋਲ ਪੈਸੇ ਵੀ ਸੀ, ਲਾਈਨਾਂ ਵੀ ਸੀ, ਬਿਜ਼ਨਸ ਵੀ ਇੰਡਸਟਰੀ ਵਧੀਆ ਚੱਲਦੀ ਸੀ। ਜੇ ਕੋਈ ਬੰਦਾ 200 ਦੇ ਸਕਦਾ ਸੀ ਧੱਕੇ ਨਾਲ ਉਹ ਤੋਂ 500 ਲੈ ਗਿਆ, ਨਹੀਂ ਯਾਰ ਕੋਈ ਨੀ ਆਪਾਂ ਭਾਈ ਪੰਜਾਬ ਨੂੰ। ਹੁਣ ਉਹ ਸਾਰੇ ਪਛਤਾਉਂਦੇ ਵੀ ਜਿਹੜਾ 2-2, 4-4, 5-5 ਸੌ ਲੈ ਕੇ ਕਿਤੇ ਉਹ 2-2, 5-5, 10-10 ਹਜ਼ਾਰ ਆਪਣੇ ਪਿੰਡ ਚ ਹੀ ਲਾ ਜਾਂਦਾ ਤੇ ਪਿੰਡਾਂ ਦੇ ਕੰਮ ਹੀ ਹੋ ਜਾਂਦੇ, ਜਿਹੜੇ ਪਿੰਡਾਂ ਦੇ ਕੰਮ ਅਧੂਰੇ ਉਹ ਵੀ ਪੂਰੇ ਕੀਤੇ ਜਾਂਦੇ।
ਜਿਹੜੇ ਮੰਤਰੀ ਨੇ ਅੱਜ ਅਸਤੀਫਾ ਦਿੱਤਾ ਜੀ, ਇਸ ਮੰਤਰੀ ਨੂੰ ਮੇਰੇ ਇੱਕ ਦੋਸਤ ਨੇ 15 ਲੱਖ ਰੁਪਇਆ ਭੇਜਿਆ ਸੀ ਜੀ, ਪੰਜਾਬ ਦੇ ਸਰਕਲ ਚੋਂ ਇਕੱਠਾ ਕਰਕੇ। ਜਿੱਦਣ ਉਹ ਮਿਨਿਸਟਰ ਨੇ ਸਹੁੰ ਚੱਕੀ ਤੇ ਪਹਿਲਾਂ ਪਰਚਾ ਲੜ ਕੇ ਦੇ ਵਾਪਸ ਦਿੱਤਾ ਗਿਆ ਜੀ, ਉਹਦਾ ਡੈਡੀ ਇੱਥੇ ਸਰਕਾਰੀ ਮੁਲਾਜ਼ਮ ਸੀ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਪਰਚਾ ਉਹਨਾਂ ਨੂੰ ਦਿੱਤਾ ਗਿਆ।
ਗਣੇਸ਼ ਜੀ ਸਾਡੇ ਵੱਲੋਂ ਗੁੱਡ ਲੱਕ, ਜਿਹੜੀ ਵੀ ਸਰਕਾਰ ਪੰਜਾਬ ਦੇ ਲੋਕਾਂ ਨੇ ਚੁਣਨੀ ਔਰ ਸਾਡਾ ਮੰਚ ਖੁੱਲਾ, ਚਾਹੇ ਅਕਾਲੀ ਦਲ ਤੋਂ ਤੁਸੀਂ ਕਿਸੇ ਨੂੰ ਲਿਆਉਣਾ ਚਾਹੁੰਦੇ ਹੋ, ਸੁਖਬੀਰ ਬਾਦਲ, ਬਿਕਰਮ ਮਜੀਠੀਆ ਹੋਣਾ ਨੂੰ ਆਉਣਾ ਦੇਣਾ ਸਾਡੇ ਵੱਲੋਂ ਤੁਹਾਨੂੰ ਖੁੱਲਾ ਸੱਦਾ ਜੀ, ਜਿਹਨੂੰ ਮਰਜ਼ੀ ਤੁਸੀਂ ਲੈ ਕੇ ਆਓ। ਪਰ ਸਵਾਲ ਕਈ ਵਾਰੀ ਸਾਡੇ ਤਿੱਖੇ ਹੁੰਦੇ ਆ ਕਿਉਂਕਿ ਅਸੀਂ ਏਅਰ ਤੇ ਬੈਠ ਕੇ ਸਿੱਧੂ ਸਾਹਿਬ ਨੇ ਕਿਹਾ ਵੀ ਕੁਛ ਚੀਜ਼ਾਂ ਲੋਕਾਂ ਵਾਸਤੇ ਵੀ ਕਰਦੀਆਂ ਕਿਉਂਕਿ ਅਸੀਂ ਕਿਸੇ ਪਾਰਟੀ ਦੇ ਨੁਮਾਇੰਦੇ ਨਹੀਂ। ਧੰਨਵਾਦ ਤੁਸੀਂ ਸਮਾਂ ਦਿੱਤਾ ਪੰਜਾਬ ਤੋਂ ਅਪਡੇਟ ਕੀਤੀ
ਜੀ। ਸਾਹਿਬ ਬੜੇ ਲੰਬੇ ਸਮੇਂ ਤੋਂ ਕਮਿਊਨਿਟੀ ਸੇਵਾ ਕਰਦੇ ਆ ਰਹੇ ਜੀ, ਤੁਹਾਡੇ ਤੇ ਬਹੁਤ ਮਾਣ ਆ। ਲੰਗਰ ਦੀ ਸੇਵਾ ਹੋਵੇ ਚਾਹੇ ਗੁਰਦੁਆਰਾ ਸਾਹਿਬ ਦੀ ਸੇਵਾ ਜਾਂ ਕਮਿਊਨਿਟੀ ਦੀ ਹੋਰ ਸੇਵਾ, ਤੁਹਾਡੀ ਟੀਮ ਵੱਲੋਂ ਕੀਤੀ ਨੇ ਬਹੁਤ ਧੰਨਵਾਦ। ਤੇ ਜਲਦੀ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦਾ ਟਾਈਮ ਲੈ ਕੇ ਆਪਾਂ ਔਨ ਏਅਰ ਲੈ ਕੇ ਆਵਾਂਗੇ
ਜੀ,
ਸਮੁੱਚੀ ਟੀਮ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ
ਜੀ। ਸੋ ਥੋੜੀ ਜਿਹੀ ਗੱਲਬਾਤ ਕਰ ਲਈਏ, ਕੱਲ ਸਾਡਾ ਸੇਵਾ ਕਿਚਨ ਦਾ ਫੰਡ ਰੇਜ਼ ਸੀਗਾ ਜੀ, ਜਿੰਨੇ ਕੁ ਟੀਮ ਆ ਜੀ ਸਾਰੀ ਟੀਮ ਪਹੁੰਚੀ, ਜਿੰਨੇ ਕੁ ਸਾਡੇ ਸਹਿਯੋਗੀ ਆ ਜੀ, ਗੈਲ ਸਵੀਟ ਨਾਲ ਦੀ ਨਾਲ ਦਾਣਾ ਪਾਣੀ ਰੈਸਟੋਰੈਂਟ ਉਥੋਂ ਜੀ, ਜਿੰਨੇ ਵੀ ਸਾਡੇ ਸਹਿਯੋਗੀ ਸੀਗੇ ਸਾਰੇ ਪਹੁੰਚੇ ਆ ਜੀ ਸਮੋਸਾ ਸਵੀਟ ਫੈਕਟਰੀ ਤੋਂ, ਸਪੈਸ਼ਲ ਤੌਰ ਤੇ ਅੰਟਾਰੀਓ ਖਾਲਸਾ ਦਰਬਾਰ ਉਹਨਾਂ ਦੇ ਜਿਹੜੇ ਪ੍ਰਧਾਨ ਆ ਜੀ ਸਰਦਾਰ ਹਰਪਾਲ ਸਿੰਘ ਜੀ ਹੁਣੀ ਪਹੁੰਚੇ, ਕਾਫੀ ਜ਼ਿਆਦਾ ਪਹੁੰਚੇ। ਸਪੈਸ਼ਲ ਤੌਰ ਤੇ ਜੀ ਸ਼ੌਕਤ ਅਲੀ ਜੀ, ਈਦ ਵੀ ਸੀ ਜੀ, ਸ਼ੁੱਕ ਦੀ ਹੋਣੀ ਪਹੁੰਚੇ ਉਹ ਕਹਿੰਦੇ ਮੇਰੇ ਘਰ ਈਦ ਆ ਪਰ ਮੈਂ ਇਹਨੂੰ ਇਹ ਕਾਜ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਮੈਂ ਇੰਨੇ ਸਾਲਾਂ ਤੋਂ ਹੁਣ ਉਹ ਵੀ ਆਪਣੀ ਹਾਜ਼ਰੀ ਲਵਾ ਕੇ ਗਏ ਰੂਬੀ ਸੋਤਾ ਜੀ ਹੁਣੀ ਪਹੁੰਚੇ ਮਨਿੰਦਰ ਸਿੱਧੂ ਦੇ ਆਫਿਸ ਦੇ ਵਿੱਚੋਂ ਸਟਾਫ ਪਹੁੰਚਿਆ ਸਾਡੇ ਡਿਪਟੀ ਮੇਅਰ ਆ ਜੀ ਉਹਨਾਂ ਨੇ ਖੁਦ ਹਾਜ਼ਰੀ ਲਵਾਈ ਬਹੁਤ ਸਾਰੇ ਜਿਹੜੇ ਹੋਰ ਪੋਲੀਟੀਕਲ ਲੀਡਰ ਜਿਹੜੇ ਥੋੜਾ ਥੋੜਾ ਟਾਈਮ ਕੱਢ ਗਏ ਕਿਉਂਕਿ ਵੀਕਐਂਡ ਨੂੰ ਤਾਂ ਬਿਜ਼ੀ ਆਏ ਚਲੇ ਗਏ ਜਿੰਨੇ ਵੀ ਲੋਕਾਂ ਨੇ ਸਹਿਯੋਗ ਕੀਤਾ ਆਉਣ ਵਾਲੇ ਦਿਨਾਂ ਚ ਉਹਦੇ ਬਾਰੇ ਖੁੱਲ੍ਹ ਕੇ ਗੱਲਬਾਤ ਕਰਾਂਗੇ ਮੈਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਕੋਈ ਵੀ ਜਿਹੜੀ ਸੰਸਥਾ ਨਾ ਜੀ ਉਹ ਜੇ ਸਹਿਯੋਗ ਨਾ ਹੋਵੇ ਆਲੇ ਦੁਆਲੇ ਦਾ ਵਲੰਟੀਅਰਸ ਦਾ ਪਬਲਿਕ ਦਾ ਜਾਂ ਫਿਰ ਜਿਹੜੇ ਦਾਨੀ ਸੱਜਣ ਉਹਨਾਂ ਦਾ ਸਹਿਯੋਗ ਨਾ ਹੋਵੇ ਤਾਂ ਉਹ ਨਹੀਂ ਚੱਲਦੀ ਜੀ ਇੱਕ ਵਾਰ ਮੇਰੇ ਵੱਲੋਂ ਸੇਵਾ ਕਿਚਨ ਦੀ ਪੂਰੀ ਟੀਮ ਵੱਲੋਂ ਜਿੰਨੇ ਵੀ ਰਾਤ ਉੱਥੇ ਲੋਕ ਆਏ ਆ ਸਾਰਿਆਂ ਦਾ ਜੀ ਆਇਆਂ ਨੂੰ ਤਹਿ ਦਿਲੋਂ ਧੰਨਵਾਦ ਥੈਂਕ ਯੂ ਸੋ ਮੱਚ ਸਪੈਸ਼ਲ ਤੌਰ ਤੇ ਰੋਇਲ ਪਾਨ ਬੈਂਕਟ ਹਾਲ ਜੀ ਜਿਨ੍ਹਾਂ ਨੇ ਬਹੁਤ ਵਧੀਆ ਫੂਡ ਵਗੈਰਾ ਬਹੁਤ ਵਧੀਆ ਆਏ ਹੋਏ ਮਹਿਮਾਨਾਂ ਦੀ ਸੇਵਾ ਕੀਤੀ ਉਹਨਾਂ ਦਾ ਧੰਨਵਾਦ ਮੀਡੀਆ ਤੋਂ ਡਾਕਟਰ ਬਲਵਿੰਦਰ ਜੀ ਬੋਬ ਜੀ ਸੋਢੀ ਨਾਗਰਾ ਜੀ ਢਿੱਲੋਂ ਸਾਹਿਬ ਜਸਵੀਰ ਢਿੱਲੋਂ ਜੀ ਪਹੁੰਚੇ ਹਰਜਿੰਦਰ ਜੀ ਹੁਣਾਂ ਦਾ ਫੋਨ ਆਇਆ ਕਿ ਸੋਰੀ ਯਾਰ ਮੈਨੂੰ ਕਿਤੇ ਹੋਰ ਜਾਣਾ ਪੈ ਗਿਆ ਇਸੇ ਕਰਕੇ ਹੋਰ ਕਈ ਸਾਰੇ ਮੀਡੀਆ ਵਾਲੇ ਆ ਦੋ ਦੋ ਮਿੰਟ ਆਪਣੀ ਹਾਜ਼ਰੀ ਲਵਾ ਕੇ ਜਿਹੜੇ ਆ ਚਲੇ ਗਏ ਕਿਉਂਕਿ ਰੁਝਾਨ ਹੁੰਦਾ ਵੀਕਐਂਡ ਆ ਬਿਜ਼ੀ ਆ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੀ ਆ ਜਿਵੇਂ ਪਹਿਲਾਂ ਗੱਲਬਾਤ ਕੀਤੀ ਸੀ ਪੁਸ਼ਪਿੰਦਰ ਜੀ ਕਿ ਜਿਹੜੀ ਚੀਜ਼ ਦਾ ਮੁੱਦਾ ਬਣਨਾ ਸੀ ਅੱਜ ਪੂਰੇ ਅਖਬਾਰਾਂ ਚ ਲਾਲ ਸੁਰਖੀਆਂ ਹੋਣੀਆਂ ਸੀ ਅਸਤੀਫਾ ਦਿਓ ਅਸਤੀਫਾ ਦਿਓ ਅਸਤੀਫਾ ਦਿਓ ਆਹ ਹੋ ਗਿਆ ਉਹਨਾਂ ਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਆਪਣੇ ਜਿਹੜੇ ਲਾਲਜੀਤ ਸਿੰਘ ਭੁੱਲਰ ਹੋਣਾ ਦਾ ਅਸਤੀਫਾ ਲੈ ਲਿਆ ਪਰ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਹੀ ਆ ਗਿਆਨੀ ਹਰਪ੍ਰੀਤ ਸਿੰਘ ਹੁਣੀ ਬੜੇ ਉਭਰ ਕੇ ਮੂਹਰੇ ਆ ਰਹੇ ਜੀ
ਅਸਲ ਦੇ ਵਿਚ ਖੋਸਾ ਸਾਹਿਬ ਕਹਿੰਦੇ ਵੀ ਧਿਆਨ ਖਿੱਚਣਾ ਬਹੁਤ ਜ਼ਰੂਰੀ ਹੁੰਦਾ ਔਰ ਗਿਆਨੀ ਹਰਪ੍ਰੀਤ ਸਿੰਘ ਵੀ ਵਿਵਾਦਤ ਰਹੇ ਆ ਔਰ ਮੈਨੂੰ ਲੱਗਦਾ ਉਹ ਵੀ ਚਾਹੁੰਦੇ ਆ ਵੀ ਕੋਈ ਨਾ ਕੋਈ ਜਿਹੜੀ ਪਾਰਟੀ ਆ ਨੇੜੇ ਆ ਕੇ ਉਨ੍ਹਾਂ ਨੂੰ ਵੀ ਟਿਕਟ ਦਾ ਜਿਹੜਾ ਨਿਯੁਕਤਾ ਦੇਵੇ ਔਰ ਉਹ ਵੀ ਇਲੈਕਸ਼ਨ ਦੇ ਵਿਚ ਹਾਲਾਂਕਿ ਮੈਨੂੰ ਜ਼ਿਆਦਾ ਤਰਨ ਤਾਰਨ ਦੇ ਵਿਚ ਜਦੋਂ ਬਾਈ ਇਲੈਕਸ਼ਨ ਹੋਈ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਜਿਹੜੇ ਉੱਥੇ ਬੂਥ ਲੱਗੇ ਸੀ ਉਹਦੇ ਵਿਚ ਬੰਦਾ ਹੀ ਹੈ ਨਹੀਂ ਸੀ ਕੋਈ ਹਾਂ ਲੇਕਿਨ ਕਈ ਵਾਰੀ ਲੱਗਦਾ ਹੁੰਦਾ ਵੀ ਸ਼ਾਇਦ ਮੈਂ ਕਿਤੇ ਨਾ ਕਿਤੇ ਪਹੁੰਚ ਹੀ ਜਾਵਾਂ ਸ਼ਾਇਦ ਪਾਰਲੀਮੈਂਟ ਦੇ ਵਿਚ ਚਲੇ ਜਾਵਾਂ ਸੋ ਗਿਆਨੀ ਹਰਪ੍ਰੀਤ ਸਿੰਘ ਵੀ ਹਮੇਸ਼ਾ ਜਿਹੜਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰਦੇ ਵੀ ਸ਼ਾਇਦ ਸੁਖਬੀਰ ਬਾਦਲ ਜਾਂ ਕਿਤੇ ਕੋਈ ਕਾਂਗਰਸ ਤੋਂ ਆ ਕੇ ਉਨ੍ਹਾਂ ਨੂੰ ਵੀ ਟਿਕਟ ਦੇ ਦੇਵੇ ਸਾਡੀ ਕੌਮ ਦੇ ਵਿਚ ਇਹ ਚੀਜ਼ਾਂ ਹੈਗੀਆਂ ਜੀ ਕੁਛ ਲੋਕ ਜਿਨ੍ਹਾਂ ਦੇ ਖੂਨ ਦੇ ਵਿਚ ਜਿਹੜੀ ਹੁੰਦਾ ਵਾ ਵੀ ਅਸੀਂ ਕਿਤੇ ਨਾ ਕਿਤੇ ਲੀਡਰੀ ਚ ਜਾਣਾ ਸੋ ਮੈਨੂੰ ਇਹੀ ਲੱਗਦਾ ਵੀ ਜਦੋਂ ਤੁਸੀਂ ਕਹਿੰਦੇ ਹਰ ਖ਼ਬਰ ਦੇ ਵਿਚ ਗਿਆਨੀ ਹਰਪ੍ਰੀਤ ਸਿੰਘ ਆਪਣੀ ਲੱਤ ਵਸਾਉਂਦੇ ਆ ਸੋ ਉਨ੍ਹਾਂ ਨੂੰ ਵੀ ਲੱਗਦਾ ਵੀ ਕੋਈ ਨਾ ਕੋਈ ਮੈਨੂੰ ਟਿਕਟ ਦੇਵੇ ਨਹੀਂ ਤਾਂ ਫਿਰ ਮੈਂ ਆਪ ਹੀ ਉਨ੍ਹਾਂ ਦੇ ਜਾ ਕੇ ਕਹੂੰਗਾ ਵੀ ਮੈਂ ਵੀ ਪੰਥ ਲਈ ਬਹੁਤ ਕੁਛ ਕੀਤਾ
ਦੂਜੇ ਪਾਸੇ ਅੱਜ ਕੱਲ ਕਹਿੰਦੇ ਜਿਹੜੀ ਆ ਬੀਜੇਪੀ ਦੇ ਵਿਚ ਦੋ ਬੰਦਿਆਂ ਦੀ ਦੌੜ ਚੱਲ ਰਹੀ ਆ ਜੀ ਜਾਖੜ ਸਾਹਿਬ ਹੋਣਾ ਦੀ ਤੇ ਕੈਪਟਨ ਸਾਹਿਬ ਹੋਣਾ ਦੀ
ਹਾਂ ਬਿਲਕੁਲ
ਸੀਐਮ ਦੇ ਚਿਹਰੇ ਵਾਸਤੇ
ਪੰਜਾਬ ਦੇ ਵਿਚ ਮੇਰੇ ਖਿਆਲ ਨਾਲ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨਾਂ ਚ ਹਾਸਪਿਟਲ ਦੇ ਵਿਚ ਸੀਗੇ ਔਰ ਮੈਨੂੰ ਖੁਸ਼ਾ ਸਾਹਿਬ ਪਰਸਨਲੀ ਲੱਗਦਾ ਹੁੰਦਾ ਵੀ ਉਨ੍ਹਾਂ ਨੂੰ ਹੁਣ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਆ ਹਾਲਾਂਕਿ ਜਿਹੜੀ ਰਾਜਨੀਤਿਕ ਖੂਨ ਦੇ ਵਿਚ ਹੁੰਦੀ ਆ ਜਦ ਤੱਕ ਨੇਤਾ ਲੋਕ ਸਾਡੇ ਜਾਂਦੇ ਨਹੀਂ ਆਪਾਂ ਟਰੰਪ ਦੀ ਗੱਲ ਕਰ ਲਈਏ ਉਨ੍ਹਾਂ ਦੀ ਉਮਰ ਵੀ 79 ਪਲੱਸ ਆ ਜੀ ਨਰਿੰਦਰ ਮੋਦੀ ਹੁਣੀ ਵੀ ਲਗਭਗ ਇੱਥੇ ਕਿ ਬੈਠੇ ਆ ਔਰ ਇੱਕ ਪੰਡਿਤ ਨੇ ਕਹਿ ਵੀ ਦਿੱਤਾ ਸੀ ਵੀ ਸਤੰਬਰ ਇਸ ਸਾਲ ਨਰਿੰਦਰ ਮੋਦੀ ਹੁਣਾਂ ਦੀ ਜਗ੍ਹਾ ਕੋਈ ਹੋਰ ਪ੍ਰਧਾਨ ਮੰਤਰੀ ਆਊਗਾ ਸੋ ਪੰਜਾਬ ਦੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਉਮਰ ਜਿਹੜੀ ਆ ਜੀ ਕਾਫ਼ੀ ਜ਼ਿਆਦਾ ਵਾ ਉਨ੍ਹਾਂ ਨੂੰ ਵੈਸੇ ਤਾਂ ਰਾਜਨੀਤੀ ਤੋਂ ਹੁਣ ਸੰਨਿਆਸ ਲੈ ਲੈਣਾ ਚਾਹੀਦਾ ਲੇਕਿਨ ਖੂਨ ਦੇ ਵਿਚ ਜਿਹੜੀ ਪੋਲੀਟਿਕਸ ਹੈਗੀ ਆ ਰਮਨੀਤ ਬਿੱਟੂ ਹੁਣੀ
ਜੀ
ਮੈਂ ਕਾਲਜ ਟਾਈਮ ਉਹਨਾਂ ਦੀਆਂ ਰੈਲੀਆਂ ਦੇ ਵਿਚ ਪਰਸਨਲ ਤੌਰ ਤੇ ਪਾਇਲ ਜਾਂਦਾ ਰਿਹਾ ਔਰ ਜਦੋਂ ਉਨ੍ਹਾਂ ਦੀ ਜਿਹੜੀ ਗੱਲਬਾਤ ਹੁੰਦੀ ਸੀ ਹਮੇਸ਼ਾ ਕਾਂਗਰਸ ਦੇ ਹਿੱਤ ਚ ਹੁੰਦੀ ਸੀ ਬਿਆਨ ਸਿੰਘ ਕਰਕੇ ਲੇਕਿਨ ਅੱਜ ਉਹ ਵੀ ਕਿਤੇ ਨਾ ਕਿਤੇ ਬੈਠਣ ਲਈ ਖੜੇ ਆ ਕਿਉਂਕਿ ਉਨ੍ਹਾਂ ਨੂੰ ਦੇ ਹੀ ਦਿੱਤੀ ਉਨ੍ਹਾਂ ਨੇ ਸੀਟ ਔਰ ਦੋ ਚਿਹਰੇ ਤੁਸੀਂ ਕਹੇ ਆ ਜੀ ਸੁਨੀਲ ਜਾਖੜ ਹੁਣਾਂ ਦਾ ਜਿਹੜਾ ਚਿਹਰਾ ਉਹ ਕਾਫ਼ੀ ਜ਼ਿਆਦਾ ਜਿਹੜਾ ਉਹਦੇ ਉੱਤੇ ਜਿਹੜਾ ਜੀ ਬੀਜੇਪੀ ਗੌਰ ਕਰ ਸਕਦੀ ਹੈ ਲੇਕਿਨ ਮੈਨੂੰ ਲੱਗਦਾ ਵੀ ਪੰਜਾਬ ਤੋਂ ਜਿਹੜਾ ਇੱਕ ਚਿਹਰਾ ਖਾਸ ਤੌਰ ਤੇ ਬੀਜੇਪੀ ਲੈ ਕੇ ਆਉਗੀ ਇਹਦੇ ਸਿਰ ਤੇ ਪੱਗ ਹੋਊਗੀ
ਜੀ ਕਿਉਂਕਿ ਸਪੈਸ਼ਲ ਤੌਰ ਤੇ ਲਾਲਜੀਤ ਸਿੰਘ ਹੁਣੀ ਵੀ ਬੀਜੇਪੀ ਦੇ ਵਿਚ ਆ ਜੀ ਉਨ੍ਹਾਂ ਦਾ ਵੀ
ਲਾਲ ਸਿੰਘ
ਹਾਂਜੀ ਸੋਰੀ ਉਨ੍ਹਾਂ ਦਾ ਵੀ ਵੱਡਾ ਕੇਟਰ ਹੈਗਾ ਤਕਰੀਬਨ 8 ਤੋਂ 9 ਬੰਦੇ ਆ ਜੀ ਜਿਨ੍ਹਾਂ ਦੁਆਲੇ ਬੀਜੇਪੀ ਨੇ ਪੰਜਾਬੀ ਚ ਕਹਿਣਗੇ ਆਪੋ ਆਪਣੇ ਘੋੜੇ ਦੜਾਏ ਹੋਏ ਆ ਤੇ ਹੁਣ ਇਨ੍ਹਾਂ ਨੂੰ ਕੋਈ ਨਾ ਕੋਈ ਟਾਸਕ ਦਿੱਤੀ ਜਾਊਗੀ ਆਉਣ ਵਾਲੇ ਦਿਨਾਂ ਦੇ ਵਿਚ ਜਿਹੜਾ ਬੈਟਰ ਕਰ ਲੂਗਾ ਤੇ ਹੋ ਸਕਦਾ ਕਿਉਂਕਿ ਦੂਜੇ ਪਾਸੇ ਬਿੱਟੂ ਸਾਹਿਬ ਹੁਣੀ ਉਹ ਕੁਝ ਕੁ ਹੋਰ ਜਿਹੜੇ ਆ ਅਕਾਲੀ ਕਾਂਗਰਸੀ ਲੀਡਰ ਆ ਉਨ੍ਹਾਂ ਨੂੰ ਥੋੜਾ ਬਹੁਤਾ ਦਾਣਾ ਪਾ ਰਹੇ ਆ ਕਿ ਤੁਸੀਂ ਬਈ ਭਾਜਪਾ ਚ ਆਓ ਭਾਜਪਾ ਦੀ ਸਰਕਾਰ ਆ ਜਾਣੀ ਆ ਸੈਂਟਰ ਚ ਭਾਜਪਾ ਕਿਉਂਕਿ ਕਾਂਗਰਸ ਜਿਹੜੀ ਆ ਮੇਰਾ ਖਿਆਲ ਅਗਲੀ ਜਿਹੜੀ ਆ ਸੈਂਟਰ ਦੀ ਇਲੈਕਸ਼ਨ ਨੂੰ ਨਹੀਂ ਲੈ ਕੇ ਜਾ ਸਕਦੀ ਦੁਬਾਰਾ ਫਿਰ ਬੀਜੇਪੀ ਆਊਗੀ ਕਿ ਭਾਈ ਅਗਲੇ 10-12 ਸਾਲ ਜਿਹੜਾ ਕਾਂਗਰਸ ਦੇ ਪੱਲੇ ਕੁਝ ਨਹੀਂ ਹੈ ਤੇ ਤੁਸੀਂ ਸੈਂਟਰ ਚ ਵੀ ਆਪਣਾ ਹੋਊਗਾ ਤੇ ਪੰਜਾਬ ਚ ਵੀ ਆਪਣਾ ਹੋਊਗਾ ਚਲੋ ਦੇਖੋ ਕਿਹੜੇ ਕਿਹੜੇ ਲੋਕ ਉਸ ਗੱਲਾਂ ਬਾਤਾਂ ਦੇ ਵਿਚ ਪਰ ਇਸ ਵੇਲੇ ਬਿੱਟੂ ਕਾਫੀ ਜ਼ਿਆਦਾ ਜਿਹੜਾ ਕੰਮ ਕਰ ਰਿਹਾ ਜੀ, ਸਿਰਫ ਆਪਣੀ ਸੀਟ ਤੇ ਨਹੀਂ ਪੂਰੇ ਪੰਜਾਬ ਦੇ ਵਿਚ।
ਅਸਲ ਦੇ ਵਿਚ ਜੇ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ, ਜੇ 2029 ਦੀ ਸੈਂਟਰ ਇਲੈਕਸ਼ਨ ਹੈ ਉਹਦੇ ਵਿਚ ਭਾਰਤੀ ਜਨਤਾ ਪਾਰਟੀ ਦਾ ਵਾਪਸ ਆਉਣਾ ਸੰਭਾਵਿਕ ਹੈ, ਲੇਕਿਨ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਨੇ ਗੱਲ ਕੀਤੀ ਸੀ ਵੀ ਜਿਹੜਾ ਘੁਟਾਲਾ ਉਥੇ ਸ਼ਰੇਆਮ ਚੱਲ ਰਿਹਾ, ਇਲੈਕਸ਼ਨ ਕਮਿਸ਼ਨ ਵੀ ਜਿਹੜਾ ਨਾਲ ਰਲਿਆ ਹੋਇਆ, ਇਹ ਕੋਈ ਦੋ ਰਾਵਾਂ ਨਹੀਂ ਹੈਗੀਆਂ। ਬਿਲਕੁਲ ਅੱਜ ਜੇ ਭਾਰਤ ਦਾ ਡਾਟਾ ਚੁੱਕ ਕੇ ਦੇਖੀਏ, ਬੜੇ ਲੋਕ ਇਹੋ ਜਿਹੇ ਵੀ ਆ ਜਿਹੜੇ ਰਾਹੁਲ ਗਾਂਧੀ ਦੇ ਹਿੱਤ ਦੇ ਵਿਚ ਆ, ਜਦੋਂ ਕਿਤੇ ਰੈਲੀਆਂ ਕੱਢਦਾ ਉਹਦੇ ਪਿੱਛੇ ਬੜਾ ਲੰਬਾ ਕੱਟ ਹੁੰਦਾ, ਲੇਕਿਨ ਫਿਰ ਇਲੈਕਸ਼ਨ ਦੇ ਵਿਚ ਕੀ ਵਾਪਰ ਜਾਂਦਾ ਵੀ ਲੋਕ ਜਿਹੜੇ ਜੀ ਬੀਜੇਪੀ ਨੂੰ ਵੋਟ ਦੇ ਦਿੰਦੇ ਆ, ਬੀਜੇਪੀ ਬਹੁਮਤ ਲੈ ਜਾਂਦੀ ਆ, ਕਿਤੇ ਨਾ ਕਿਤੇ ਜਿਹੜਾ ਜੀ ਈਵੀਐਮ ਘੁਟਾਲਾ ਉਹ ਸਾਫ਼ ਨਜ਼ਰ ਆਉਂਦਾ, ਕਿਉਂਕਿ ਸਾਡੇ ਮੁਲਕਾਂ ਦੇ ਵਿਚ ਈਵੀਐਮ ਨਹੀਂ ਵਰਤੀ ਜਾਂਦੀ, ਲੇਕਿਨ ਸਾਫ਼ ਤੇ ਸਪਸ਼ਟ ਜਿਹੜਾ ਰਿਜ਼ਲਟ ਆ ਜਾਂਦਾ। ਲੇਕਿਨ ਭਾਰਤ ਦੀ ਆਬਾਦੀ ਬਹੁਤ ਜ਼ਿਆਦਾ, ਈਵੀਐਮ ਤੋਂ ਬਿਨਾਂ ਕੰਮ ਚੱਲ ਨਹੀਂ ਸਕਦਾ। ਲੇਕਿਨ ਜਿਹੜੀ ਗੱਲ ਰਾਹੁਲ ਗਾਂਧੀ ਨੇ ਪਿਛਲੇ ਦਿਨਾਂ 'ਚ ਕੀਤੀ ਸੀ, ਔਰ ਉਨ੍ਹਾਂ ਨੇ ਬੜੇ ਤੱਥ ਕੱਢ ਕੇ ਦਿੱਤੇ ਸੀ ਵੀ ਇੱਕ ਲੇਡੀ ਦੀਆਂ 10-10 12-12 ਵੋਟਾਂ ਸੀ, ਜਿਹੜੀ ਕਿ ਉਥੋਂ ਦੀ ਰੈਜ਼ੀਡੈਂਟ ਵੀ ਨਹੀਂ ਸੀ। ਸੋ ਇਹ ਚੀਜ਼ਾਂ ਹੈਗੀਆਂ। ਲੇਕਿਨ ਦੂਜੇ ਪਾਸੇ ਮੈਂ ਇਹ ਵੀ ਗੱਲ ਕਰ ਦਿੰਦਾ ਵੀ ਜਿੱਥੇ ਤਰੱਕੀ ਦੀ ਗੱਲ ਕਰੀਏ, ਜੇ ਆਪਾਂ ਜਾਲ ਸੜਕਾਂ ਦੇ ਜਾਲ ਦੀ ਗੱਲ ਕਰੀਏ, ਬਿਲਕੁਲ ਕੋਈ ਸ਼ੱਕ ਨਹੀਂ ਭਾਰਤ ਦੇ ਵਿਚ ਸੜਕਾਂ ਬਣੀਆਂ। ਜੇ ਪੰਜਾਬ ਨੂੰ ਆਉਂਦੇ ਹਾਈਵੇ ਦੀ ਗੱਲ ਕਰੀਏ ਜੀ, ਸੰਗਰੂਰ ਤੱਕ ਮਲੇਰਕੋਟਲੇ ਤੱਕ ਉਹ ਹਾਈਵੇ ਬਣ ਗਿਆ ਜਿਹਦੀ 300 ਰੁਪਈਆ ਫੀਸ ਆ। ਤੁਸੀਂ 3.5 ਘੰਟੇ ਚ ਦਿੱਲੀ ਤੋਂ ਸੰਗਰੂਰ ਮਲੇਰਕੋਟਲਾ ਪਹੁੰਚ ਸਕਦੇ ਹੋ
ਜੀ।
ਲੇਕਿਨ ਦੂਜੇ ਪਾਸੇ ਅੱਜ ਗੈਸ ਦੀ ਗੱਲ ਕਰੀਏ, ਉੱਥੇ ਅੱਜ ਗੈਸ ਸਿਲੰਡਰ ਮੌਜੂਦ ਨਹੀਂ ਹੈਗੇ, ਪੈਟਰੋਲ ਗੈਸ ਦੇ ਰੇਟ ਬਹੁਤ ਵਧੇ ਆ, ਆਮ ਜਿਹੜੀ ਜਨਤਾ ਮਹਿੰਗਾਈ ਦੇ ਥੱਲੇ ਪਿਸ ਰਹੀ ਆ, ਜੋਬ ਮਾਰਕੀਟ ਉਨ੍ਹਾਂ ਦੀ ਕੱਟ ਡਾਊਨ ਆ, ਫਿਰ ਸਮਝ ਨਹੀਂ ਆਈ ਵੀ ਅਸੀਂ ਧਰਮਾਂ ਦੇ ਮੁੱਦੇ ਖੇਡ ਕੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਾਂ। ਲੇਕਿਨ ਇਹ ਗੱਲ ਵੀ ਸੱਚੀ ਆ ਵੀ ਜਿਹੜੀ ਭਾਰਤੀ ਜਨਤਾ ਪਾਰਟੀ 2029 ਦੇ ਵਿਚ ਸੈਂਟਰ ਚ ਰਿਪੀਟ ਹੋਊਗੀ। ਪੰਜਾਬ ਦੀ ਗੱਲ ਕਰੀਏ, ਕਾਂਗਰਸ ਜਿਹੜੀ ਮਜ਼ਬੂਤ ਧਿਰ ਆ, ਲੇਕਿਨ ਉਨ੍ਹਾਂ ਦੇ ਆਪਸੀ ਸਮੱਸਿਆਵਾਂ ਜਿਹੜੀਆਂ ਨਹੀਂ ਮੁੱਕਦੀਆਂ। ਬੀਜੇਪੀ ਜਿਹੜੀ ਆ ਜੀ, ਸ਼ਹਿਰਾਂ ਦੀ ਵੋਟ, ਖਾਸ ਕਰ ਮੈਂ ਲੁਧਿਆਣਾ ਇਲਾਕੇ ਦੀ ਗੱਲ ਕਰਾਂ, ਸ਼ਹਿਰਾਂ ਦੇ ਵਿਚ ਕਾਂਗਰਸ ਦੀ ਜਿਹੜੀ ਪਕੜ ਬਹੁਤ ਮਜ਼ਬੂਤ ਹੁੰਦੀ ਸੀ, ਲੇਕਿਨ ਭਾਰਤੀ ਜਨਤਾ ਪਾਰਟੀ ਦੇ ਪਿਛਲੇ ਸਮਿਆਂ ਦੇ ਆਉਣ ਦੇ ਨਾਲ ਜਿਹੜੀ ਸ਼ਹਿਰੀ ਵੋਟ ਆ, ਖਾਸ ਕਰ ਰਵਨੀਤ ਬਿੱਟੂ ਜਿਹੜਾ ਕਚੇਰਾ ਲਿਆਉਂਦਾ ਸੀ, ਸ਼ਹਿਰਾਂ ਦੀਆਂ ਜ਼ਿਆਦਾ ਵੋਟਾਂ ਜਿਹੜੀਆਂ ਜੀ ਉਹ ਬੀਜੇਪੀ ਦੇ ਹਿੱਤ ਦੇ ਵਿਚ ਜਾਣਗੀਆਂ। ਲੇਕਿਨ ਜਿਹੜੀ ਇਲੈਕਸ਼ਨ ਆ ਜੀ ਪੰਜਾਬ ਦੀ, ਉਹਦੇ ਵਿਚ ਭਾਰਤੀ ਜਨਤਾ ਪਾਰਟੀ 5-7 ਸੀਟਾਂ ਹੀ ਲੈ ਪਾਊਗੀ। ਬਾਕੀ ਆਉਣ ਵਾਲਾ ਸਮਾਂ ਦੱਸੂਗਾ ਵੀ ਕਿਹੜੀ ਜਿਹੜੀ ਉਮੀਦਵਾਰ ਹੈ ਜਿਹੜੀ ਜੀ ਸਰਕਾਰ ਬਣਾ ਸਕਦੇ ਆ
ਜੀ। ਜਿਸ ਤਰ੍ਹਾਂ ਅਸੀਂ ਗੱਲਬਾਤ ਕੀਤੀ ਆ ਤੇਲ ਦੀ, ਇਰਾਨ ਨੇ ਪੂਰੀ ਉਹਦੇ ਕਹਿੰਦੇ ਜੀ ਦੁਨੀਆਂ ਦੇ ਨਾਕੇ ਦਮ ਕਰ ਦਿੱਤਾ ਗਿਆ ਜੀ। ਅਮਰੀਕਾ ਦੇ ਵੀ ਅਮਰੀਕਾ ਉਹਦੇ ਕਹਿਣ ਨੂੰ ਕਹੀ ਜਾਂਦਾ ਜੀ ਕੋਈ ਗੱਲ ਨੀ ਕੋਈ ਗੱਲ ਨੀ, ਪਰ ਇਸ ਵੇਲੇ ਜਿਹੜੀ ਅਮਰੀਕਾ ਦੀ ਸਥਿਤੀ ਆ ਬੜੀ ਵਧੀਆ ਨਹੀਂ ਹੈ ਇਰਾਨ ਦੇ ਮੁਕਾਬਲੇ ਦੇ ਵਿਚ, ਜਿਸ ਤਰ੍ਹਾਂ ਡਬਈ ਆ ਤੇ ਨਾਲ ਦੀ ਨਾਲ ਸਾਊਦੀ ਅਰਬ ਆ ਜੀ, ਹੋਰ ਜਿਹੜੇ ਆਲੇ ਦੁਆਲੇ ਦੇ ਕੰਟਰੀ ਆ ਉਨ੍ਹਾਂ ਵੱਲੋਂ ਵੀ ਹੁਣ ਅਮਰੀਕਾ ਦੀ ਜਿਹੜੀ ਆ ਸਪੋਰਟ ਤੋਂ ਪੈਰ ਪਿਛਾਂ ਨੂੰ ਖਿੱਚੇ ਜਾ ਰਹੇ ਆ। ਦੂਸਰੇ ਪਾਸੇ ਇੰਗਲੈਂਡ ਨੇ ਮਾੜੀ ਜੀ ਕਿਹਾ ਸੀਗਾ ਜੀ, ਤੇ ਪਰ ਕੱਲ ਇੰਗਲੈਂਡ ਨੂੰ ਵੀ ਇਰਾਨ ਨੇ ਜਿਹੜੀ ਆ ਚੇਤਾਵਨੀ ਦੇ ਦਿੱਤੀ ਗਈ ਆ। ਨਾਟੋ ਜਿਹੜਾ ਪਿੱਛੇ ਹਟ ਗਿਆ, ਨਾਟੋ ਕਹਿੰਦਾ ਅਸੀਂ ਲੜਾਈਆਂ ਲਾਉਣ ਨੂੰ ਨਹੀਂ ਲੜਾਈਆਂ ਹਟਾਉਣ ਨੂੰ ਆ। ਦੂਜੇ ਪਾਸੇ ਟਰੰਪ ਸਾਹਿਬ ਹੁਣੀ ਕਹਿੰਦੇ ਮੈਂ ਕਿਸੇ ਦੀ ਨਹੀਂ ਮਾਨੂੰ, ਜੋ ਕਹੂੰ ਬਸ ਉਹੀ ਠੀਕ ਆ। ਅਮਰੀਕਾ ਦਾ ਡਾਲਰ ਜਿਹੜਾ ਉਹ ਤਕਰੀਬਨ ਇਸ ਕਾਟੋ ਕਲੇਸ਼ ਦੇ ਵਿਚ ਹੋ ਸਕਦਾ ਬਹੁਤ ਜ਼ਿਆਦਾ ਡਿੱਗ ਪਵੇ, ਕਿਉਂਕਿ ਜੇ ਉਹਨੇ ਕਿਹਾ ਇਰਾਨ ਨੇ ਸਿਰਫ ਇੱਥੋਂ ਦੀ ਉਹੀ ਲੋਕ ਲੰਘਣਗੇ ਜਿਹੜੇ ਚਾਈਨੀਜ਼ ਡਾਲਰ ਦੇ ਵਿਚ ਚਾਈਨੀਜ਼ ਰੁਪਈਏ ਦੇ ਵਿਚ ਆਪਣਾ ਲੈਣ ਦੇਣ ਕਰਨਗੇ ਤੇਲ ਦਾ, ਤੇ ਫਿਰ ਜਿਹੜਾ ਟ੍ਰਿਲੀਅਨਸ ਡਾਲਰ ਐਵਰੀ ਡੇ ਟਰਨ ਓਵਰ ਹੁੰਦਾ ਤੇਲ ਦੇ ਵਿਚ ਪੂਰੀ ਦੁਨੀਆਂ ਦੇ ਵਿਚ ਲੈਣ ਦੇਣ ਦੇ ਵਿਚ ਐਕਸਚੇਂਜ ਦੇ ਵਿਚ, ਤੇ ਉਹ ਜੇ ਰੁਕ ਗਿਆ ਤੇ ਅਮਰੀਕਾ ਇੱਕ ਦਿਨ ਕਲੈਪ ਹੋ ਸਕਦਾ, ਕਿਉਂਕਿ ਉਹਦੇ 1 ਸੈਂਟ ਡਾਲਰ ਲੈਣ ਲੱਗਿਆਂ ਤੇ 1 ਸੈਂਟ ਡਾਲਰ ਵਾਪਸ ਕਰਨ ਲੱਗਿਆਂ ਦੇਣਾ ਪੈਂਦਾ, ਟੀਟੀਜ਼ ਲੈਣੀਆਂ ਪੈਂਦੀਆਂ, ਜਾਂ ਫਿਰ ਅਮਰੀਕਾ ਨੂੰ ਕੋਈ ਨਾ ਕੋਈ ਸਮਾਨ ਦੇ ਕੇ ਉਹ ਡਾਲਰ ਲਏ ਜਾਂਦੇ ਆ, ਫਿਰ ਉਹ ਸਾਰੀਆਂ ਚੀਜ਼ਾਂ ਬੰਦ ਹੋ ਜਾਣਗੀਆਂ ਜੇ ਇਹ ਚੀਜ਼ਾਂ ਬੰਦ ਹੋ ਗਈਆਂ, ਤੇ ਇਹਦੇ ਨਾਲ ਜਿਹੜਾ ਅਮਰੀਕਾ ਦਾ, ਕਿਉਂਕਿ ਅਮਰੀਕਾ ਦੇ ਵਿਚ ਆਪਣੇ ਕੋਲੇ ਰਿਸੋਰਸ ਜਿਹੜੇ ਬਹੁਤ ਥੋੜੇ ਆ, ਉਹ ਡਿਪੈਂਡ ਆ ਪੂਰੀ ਦੁਨੀਆਂ ਦੇ ਉੱਤੇ। ਪੰਜਾਬੀ ਚ ਕਹਿਣਗੂ ਜਦੋਂ ਸ਼ਾਮ ਨੂੰ ਦੁੱਧ ਗੁਆਂਢੀ ਦੀ ਮੱਝ ਦਾ ਗੁਆਂਢੀ ਤੋਂ ਲੈ ਕੇ ਉਹਦੀ ਮੱਝ ਦਾ ਚਾਹ ਬਣਾਉਣੀ ਹੋਵੇ ਨਾ, ਤੇ ਫਿਰ ਗੁਆਂਢੀ ਦਾ ਵਿਗਾੜਨੀ ਨਹੀਂ ਚਾਹੀਦੀ। ਇਹਦੇ ਕੋਲੇ ਆਪਦੇ ਕੋਲੇ ਕੁਝ ਨਹੀਂ ਹੈ, ਸਿਰਫ ਉਹਨੂੰ ਇਹ ਸੀਗਾ ਕਿ ਮੈਂ ਇੱਕ ਇੰਡਸਟਰੀਅਲ ਹਾਂ, ਮੈਂ ਇੱਕ ਬਿਜ਼ਨਸਮੈਨ ਹਾਂ, ਬਿਜ਼ਨਸਮੈਨ ਦੀ ਸੋਚ ਨਾਲ ਮੈਂ ਦੁਨੀਆਂ ਦੇ ਵਿਚ ਆਪਣੇ ਕੰਟਰੀ ਨੂੰ ਅੱਗੇ ਤੁਸੀਂ ਹਾਂ ਬਿਜ਼ਨਸ ਦੇ ਤੌਰ ਤਰੀਕੇ ਨਾਲ ਤੁਸੀਂ ਆਪਣੀ ਕੰਪਨੀ ਅੱਗੇ ਲਿਜਾ ਸਕਦੇ ਹੋ, ਪਰ ਕੰਟਰੀ ਨਹੀਂ। ਕੰਟਰੀ ਨੂੰ ਅੱਗੇ ਲਿਜਾਣ ਵਾਸਤੇ ਤੁਹਾਨੂੰ ਦੁਨੀਆਂ ਦਾ ਸਹਿਯੋਗ ਚਾਹੀਦਾ। ਟੈਰਫ ਜਿਹੜਾ ਜੀ 50% ਤੋਂ ਤਕਰੀਬਨ ਸੁਪਰੀਮ ਕੋਰਟ ਦੇ 9 ਜੱਜਾਂ ਜੀ ਜਿਨ੍ਹਾਂ ਨੇ 6 ਨੇ ਇਹਦੇ ਅਗੇਂਸਟ ਫੈਸਲਾ ਦੇ ਦਿੱਤਾ, ਸਿਰਫ 3 ਹੀ ਇਹਦੇ ਹੱਕ ਚ ਸੀ, ਹੁਣ 3 ਵੀ ਮਲਮੀ ਜੀਵ ਨਾਲ ਕਹਿਣ ਲੱਗ ਗਏ ਆ। ਜਿਹੜਾ ਦੂਜੇ ਮੈਜੋਰਟੀ ਆਫ ਜੱਜਾਂ ਦਾ ਫੈਸਲਾ ਉਹ ਬਿਲਕੁਲ ਸਹੀ ਆ ਮਨੋਰਟੀ ਦੇ ਵਿਚ, ਤੇ ਨਾਲ ਦੀ ਨਾਲ ਜਿਹੜਾ ਟੈਰਫ ਆ ਉਹ ਕਹਿੰਦੇ ਵੀ ਟਰੰਪ ਸਾਹਿਬ ਤਾਂ ਲਾ ਹੀ ਨੀ ਸਕਦੇ, ਇਹ ਤਾਂ ਕਾਂਗਰਸ ਦਾ ਕੰਮ ਆ
ਜੀ। ਸਟੇਸ਼ਨ ਖੁਦ ਸਟੇਸ਼ਨ ਆਈ ਡੀ ਤੋਂ ਬਾਅਦ ਫਿਰ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ।
You are listening to WTOR 770 AM, Youngstown, Toronto.
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ।